ਜੁਗੋ-ਜੁਗੋ-ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਾਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਜੀ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਦਿਨ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਵਿਖੇ ਉਹਨਾਂ ਨੇ ਅਵਤਾਰ ਧਾਰਿਆ। ਗੁਰੂ ਪਿਆਰੀ ਸਾਧ ਸੰਗਤ ਜੀਓ ਕਹਿੰਦੇ ਨੇ ਦੇਖੋ ਕਲਗੀਧਰ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਉੱਤੇ ਕੀ ਕੀਤਾ ਤੇ ਕੀ ਸੰਸਾਰ ਲਈ ਕੀਤਾ ਵਿਚਾਰ ਕਰੀਏ। ਉਸ ਪਾਤਸ਼ਾਹ ਨੇ ਇੰਨੇ ਲੜਾਈਆਂ ਲੜੀਆਂ, ਪਰ ਧਿਆਨ ਦੇਣਾ ਕੋਈ ਲੜਾਈ ਐਸੀ ਨਹੀਂ ਸੀ ਜਿਹਦੇ ਪਿੱਛੇ ਉਹਨਾਂ ਨੂੰ ਕੋਈ ਇਹ ਮੁੱਦਾ ਸੀ ਕਿ ਮੈਂ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨਾ। ਗੁਰੂ ਪਿਆਰਿਓ ਉਹਨਾਂ ਨੇ ਅਗਰ ਕੋਈ ਲੜਾਈ ਲੜੀ ਤੇ ਕਿਸੇ ਦੇ ਮਨ ਤੇ ਕਬਜ਼ਾ ਕੀਤਾ, ਨਾ ਕਿ ਕਿਸੇ ਧਨ ਤੇ ਕਬਜ਼ਾ ਕੀਤਾ। ਵਿਚਾਰ ਕਰਕੇ ਦੇਖੀਏ ਕਿ ਜੋ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ, ਗੁਰੂ ਪਿਆਰਿਓ ਅੱਜ ਸਾਡੇ ਕੋਲ ਲਾਣਾ ਹੁੰਦਾ ਤੇ ਅੱਜ ਅਸੀਂ ਇਸ ਲੈਵਲ ਤੇ ਨਾ ਹੁੰਦੇ, ਸਾਡੀ ਮਨਬਿਰਤੀ ਇਸ ਵਰਗੀ ਨਾ ਹੁੰਦੀ, ਕਿਉਂਕਿ ਸਾਨੂੰ ਪਾਤਸ਼ਾਹ ਨੇ ਬਹੁਤ ਕੁਛ ਦਿੱਤਾ, ਸਾਡੇ ਤੇ ਰਹਿਮਤ ਕੀਤੀ, ਕਿਰਪਾ ਕੀਤੀ। ਦੇਖੋ ਕਿੱਡੀ ਸੋਹਣੀ ਦਾਤ ਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਅੰਦਰੋਂ ਜਾਤ ਪਾਤ ਵੈਰ ਵਿਰੋਧ ਸਭ ਕੁਛ ਖਤਮ ਕੀਤਾ। ਕਲਗੀਧਰ ਪਾਤਸ਼ਾਹ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਕੋ। ਸਿਰਫ ਇੱਕ ਸਾਡੀ ਮਨਬਿਰਤੀ ਹੈ ਜਿੱਥੇ ਅਸੀਂ ਰੁਕ ਜਾਂਦੇ ਹਾਂ ਤੇ ਕਈ ਵਾਰੀ ਸੋਚਣ ਲੱਗ ਪੈਂਦੇ ਹਾਂ ਪਾਤਸ਼ਾਹ ਨੇ ਇੱਦਾਂ ਕਿਹਾ ਤੇ ਇੱਦਾਂ ਕਿਹਾ। ਜੇ ਤੁਸੀਂ ਧਿਆਨ ਨਾਲ ਵਿਚਾਰ ਕਰਕੇ ਦੇਖੋ ਤੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਕਿ ਮਾਨਸ ਦੀ ਜਾਤ ਹੀ ਇੱਕ ਹੈ, ਠੀਕ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਕਿੱਥੋਂ ਤੱਕ ਪਹੁੰਚਾਇਆ। ਪਹਿਲਾਂ ਦੇਖੋ ਉਹਨਾਂ ਨੇ 9 ਸਾਲ ਦੀ ਉਮਰ ਸੀ ਜਦੋਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਕੁਰਬਾਨ ਕਰਵਾਇਆ। 9 ਸਾਲ ਦੀ ਉਮਰ ਸੀ। 9 ਸਾਲ ਦੀ ਉਮਰ ਦੇ ਵਿੱਚ ਗੁਰੂ ਪਿਆਰੀ ਸਾਧ ਸਿੰਘ ਜੀ, ਜੇ ਆਪਾਂ ਮਾਮੂਲੀ ਇਨਸਾਨ ਦੀ ਗੱਲ ਕਰੀਏ ਤੇ ਬੱਚੇ ਨੂੰ ਤੇ ਆਪਣੇ ਬਾਪ ਦੇ ਨਾਲ ਮੋਹ ਬੜਾ ਹੁੰਦਾ। ਉਹ ਬੱਚੇ ਨੂੰ ਬਾਪ ਤੂੰ ਕਹਿੰਦਾ ਹੀ ਨਹੀਂ ਕਦੀ, ਕਿਤੇ ਥੋੜ੍ਹੀ ਦੇਰ ਲਈ ਵੀ ਕਿਤੇ ਜਾਣ ਲਈ ਨਹੀਂ ਕਹਿੰਦਾ। ਇਹਦਾ ਮਤਲਬ ਕਿ ਉਹ ਪੈਦਾਇਸ਼ ਹੀ ਪ੍ਰਕਾਸ਼ਿਤ ਸੀਗੇ, ਉਹ ਪੈਦਾ ਹੀ ਪ੍ਰਕਾਸ਼ਿਤ ਸੀਗੇ, ਠੀਕ ਹੈ। ਦੇਖੋ ਆਪ ਜੀ ਨੇ ਸੁਣਿਆ ਹੋਣਾ ਕਿ ਭਿਖਣ ਸ਼ਾਹ ਇੱਕ ਫਕੀਰ ਹੋਇਆ। ਉਹਦਾ ਭਿਖਣ ਸ਼ਾਹ ਫਕੀਰ ਸੀ ਨਾ, ਕਹਿੰਦੇ ਜਿੱਦਣ ਰਾਤ ਨੂੰ 1660 ਈਸਵੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ ਤੇ ਕਹਿੰਦੇ ਨੇ ਕਿ ਸਵੇਰੇ ਜਦੋਂ ਭਿਖਣ ਸ਼ਾਹ ਉੱਠਿਆ ਨਾ, ਤੇ ਭਿਖਣ ਸ਼ਾਹ ਉੱਠ ਕੇ ਨਾ ਜਿਸ ਵੇਲੇ ਸਿਜਦਾ ਕਰਨ ਲੱਗਾ ਮੱਕੇ ਵੱਲ, ਤੇ ਮੱਕੇ ਵੱਲ ਜਦੋਂ ਉਹਨੇ ਮੂੰਹ ਕਰਤਾ ਨਾ, ਤੇ ਮੂੰਹ ਕਰਨ ਦੇ ਨਾਲ ਨਾ ਉਹਦੇ ਉਹਨੂੰ ਇੱਕ ਲਾਈਟ ਨਜ਼ਰ ਆਈ, ਇੱਕ ਪ੍ਰਕਾਸ਼ ਨਜ਼ਰ ਆਇਆ ਤੇ ਉਹਨੇ ਮੂੰਹ ਫੇਰ ਲਿਆ, ਉਹਨੇ ਦੂਜੇ ਪਾਸੇ ਮੂੰਹ ਕਰ ਲਿਆ। ਜਦੋਂ ਦੂਜੇ ਪਾਸੇ ਮੂੰਹ ਕੀਤਾ ਨਾ ਉਹਨੇ, ਤੇ ਉਹਦੇ ਜਿਹੜੇ ਨਾਲ ਦੇ ਸਾਥੀ ਸਨ ਉਹਨੂੰ ਪੁੱਛਣ ਲੱਗੇ, ਕਹਿਣ ਲੱਗੇ ਫਕੀਰ ਵੀ ਰੋਜ਼ ਮੱਕੇ ਵੱਲ ਸਿੱਧਾ ਤੇ ਕਰਦੇ ਸ਼ੋਭਦੇ ਸਾਂ, ਤੇ ਅੱਜ ਤੁਸੀਂ ਕਿਹੜੇ ਪਾਸੇ ਮੂੰਹ ਕਰ ਲਿਆ ਸਿੱਧਾ ਕਰਨ ਲੱਗਿਆ? ਤੇ ਕਹਿੰਦੇ ਭਿਖਣ ਸ਼ਾਹ ਉਹਨਾਂ ਨੂੰ ਜਵਾਬ ਦੇਣ ਲੱਗਾ, ਕਹਿੰਦਾ ਧਰਤੀ ਦਾ ਮਾਲਕ ਤੇ ਧਰਤੀ ਤੇ ਪ੍ਰਕਾਸ਼ ਜਿਹਨੂੰ ਮੈਂ ਰੋਜ਼ ਸਿੱਧਾ ਕਰਦਾ ਸਾਂ, ਉਹ ਅੱਜ ਇਸ ਪਾਸੋਂ ਰੋਸ਼ਨੀ ਆ ਰਹੀ ਉਹਦੀ। ਫਕੀਰ ਕਹਿ ਰਿਹਾ, ਕਹਿੰਦਾ ਅੱਜ ਇਸ ਪਾਸੋਂ ਰੋਸ਼ਨੀ ਆ ਰਹੀ। ਉਹ ਪੁੱਛਦੇ ਵੀ ਕੌਣ ਆ, ਤੇ ਭਿਖਣ ਸ਼ਾਹ ਉਹਨਾਂ ਨੂੰ ਕਹਿੰਦਾ ਆਪਣੇ ਸਾਥੀਆਂ ਨੂੰ, ਕਹਿੰਦਾ ਵੀ ਇਸ ਪਾਸੇ ਮੈਨੂੰ ਰੋਸ਼ਨੀ ਆ ਰਹੀ ਹੈ ਕਿ ਧਰਤੀ ਦਾ ਮਾਲਕ ਔਰ ਧਰਤੀ ਦੇ ਉੱਤੇ ਦੁਨੀਆਂ ਨੂੰ ਸਿੱਧੇ ਰਾਹ ਤੇ ਪਾਉਣ ਲਈ ਉਸ ਪਰਮਾਤਮਾ ਦਾ ਰੂਪ ਕੋਈ ਸਰੀਰ ਧਾਰਨ ਕਰਕੇ ਸੰਸਾਰ ਤੇ ਆ ਗਿਆ। ਇਸ ਲਈ ਇਹਨੇ ਗੱਲ ਕਹੀ, ਠੀਕ ਹੈ। ਫਿਰ ਧਿਆਨ ਦੇਣਾ, ਸਿਆਣੇ ਕਹਿੰਦੇ ਨੇ, ਕਹਿੰਦੇ ਉਹਦਾ ਭਿਖਣ ਸ਼ਾਹ ਸੀ ਨਾ, ਉਹਦੀ ਅਵਸਥਾ ਕਿੱਦਾਂ ਦੀ ਬਣ ਗਈ? ਅੱਖਾਂ ਚੋਂ ਨੀਰ ਵਹਿ ਤੁਰਿਆ। ਜਦੋਂ ਅੱਖਾਂ ਚੋਂ ਨੀਰ ਵਹਿ ਤੁਰਿਆ ਭਿਖਣ ਸ਼ਾਹ ਸੀ ਰੋਣ ਡਹਿ ਨੇ, ਤੇ ਕੈਸੀ ਮਨਬਿਰਤੀ ਬਣ ਗਈ? ਕਹਿੰਦੇ ਨੇ ਹਾਂ, ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਮੈਂ ਚੱਲੇ ਜੀ ਉਹ ਭਿੱਖਣ ਸਾਹਿਬ ਦੀ ਇੱਦਾਂ ਦੀ ਅਵਸਥਾ ਬਣ ਗਈ ਹੈ ਕਿ ਹੁਣ ਮਨ ਵਿੱਚ ਤਾਂ ਗਿਆ ਵੀ ਮੈਂ ਜਿੰਨਾ ਚਿਰ ਗੁਰੂ ਸਾਹਿਬਾਂ ਦੇ ਦਰਸ਼ਨ ਨਹੀਂ ਨਾ ਕਰ ਲੈਂਦਾ ਉਹਨਾਂ ਚਿਰ ਮੈਂ ਰਹਿ ਨਹੀਂ ਸਕਦਾ। ਆਪਣੇ ਸਾਥੀਆਂ ਨੂੰ ਨਾਲ ਲਿਆ ਅਤੇ ਕਹਿੰਦੇ ਤੁਰ ਪਏ, ਮਹੀਨਾ ਲੱਗਿਆ ਪਹੁੰਚਦੇ ਹਾਂ। ਜਦੋਂ ਭਿੱਖਣ ਸ਼ਾਹ ਉੱਥੇ ਪਹੁੰਚਦੇ ਨੇ ਨਾ ਪਟਨਾ ਸਾਹਿਬ ਵਿਖੇ ਅਤੇ ਬੇਨਤੀ ਕੀਤੀ ਹੈ ਗੁਰੂ ਸਾਹਿਬਾਂ ਦੇ ਮਾਮਾ ਜੀ ਕਿ ਮੈਨੂੰ ਦਰਸ਼ਨ ਕਰਾ ਦਿਓ ਬੱਚੇ ਦੇ, ਮੈਂ ਦਰਸ਼ਨ ਕਰਨੇ। ਅਤੇ ਕਹਿੰਦੇ ਨੇ ਕਿ ਜਦੋਂ ਅੰਦਰ ਜਾ ਕੇ ਮਾਤਾ ਜੀ ਨੂੰ ਪੁੱਛਿਆ ਤਾਂ ਨਾ ਕਰ ਦਿੱਤੀ, ਕਹਿੰਦੇ ਨਹੀਂ। ਦੇਖੋ ਮਾਵਾਂ ਮਾਵਾਂ ਹੁੰਦੀਆਂ, ਮਾਤਾ ਜੀ ਕਹਿਣ ਲੱਗੇ ਨਹੀਂ, ਜਿੰਨਾ ਚਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਆ ਕੇ ਬੱਚੇ ਦੇ ਦਰਸ਼ਨ ਨਹੀਂ ਕਰ ਲੈਂਦੇ ਉਹਨਾਂ ਚਿਰ ਕਿਸੇ ਨੂੰ ਦਰਸ਼ਨ ਨਹੀਂ ਕਰਵਾਉਣੇ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਟਾਈਮ ਉੱਥੇ ਨਹੀਂ ਸੀ। ਜਦੋਂ ਉਹਨਾਂ ਨਾ ਕਰ ਦਿੱਤੀ ਤਾਂ ਭਿੱਖਣ ਸ਼ਾਹ ਬੈਠਾ ਰਿਹਾ, ਕਹਿੰਦੇ ਭਿੱਖਣ ਸ਼ਾਹ ਇਸ ਵੇਲੇ ਬੈਠਾ ਰਿਹਾ ਨਾ, ਅਤੇ ਭਿੱਖਣ ਸ਼ਾਹ ਦੇ ਕੋਲ ਕੋਈ ਲੰਗਰ ਲੈ ਕੇ ਗਿਆ ਅਤੇ ਭਿੱਖਣ ਸ਼ਾਹ ਨੇ ਨਾ ਕਰ ਦਿੱਤੀ, ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ, ਜਿੰਨਾ ਚਿਰ ਦਰਸ਼ਨ ਨਹੀਂ ਨਾ ਮੈਂ ਕਰ ਲੈਂਦਾ ਪਾਤਸ਼ਾਹ ਦੇ ਉਹਨਾਂ ਚਿਰ ਮੈਂ ਕੁਛ ਛਕਣਾ ਵੀ ਨਹੀਂ ਹੈ। ਉਹਨਾਂ ਨੇ ਕੁਛ ਛਕਿਆ ਹੀ ਨਹੀਂ। ਕਹਿੰਦੇ ਤਿੰਨ ਦਿਨ ਬਤੀਤ ਹੋ ਗਏ ਪਰ ਭਿੱਖਣ ਸ਼ਾਹ ਨੇ ਛਕਿਆ ਕੁਛ ਨਹੀਂ। ਕਹਿੰਦੇ ਤੀਜੇ ਦਿਨ ਫਿਰ ਮਾਤਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਉਹ ਕੋਈ ਫਕੀਰ ਲੱਗਦਾ ਹੈ, ਕੋਈ ਨਜ਼ਰ ਲਾਉਣ ਵਾਲਾ ਨਹੀਂ ਹੈ। ਕਹਿੰਦੇ ਫਿਰ ਮਾਤਾ ਜੀ ਨੇ ਸਵੀਕਾਰ ਕੀਤਾ ਵੀ ਠੀਕ ਹੈ, ਅਗਰ ਕੋਈ ਫਕੀਰ ਆ ਤਾਂ ਆਪਾਂ ਦਰਸ਼ਨ ਕਰਵਾ ਦਿੰਦੇ ਹਾਂ। ਕਹਿੰਦੇ ਫਿਰ ਪਾਤਸ਼ਾਹ ਨੂੰ ਬਾਹਰ ਲੈ ਕੇ ਆਏ, ਜਿਹੜਾ ਫਕੀਰ ਸੀ ਨਾ ਉਹਨੇ ਉਹੀ ਵੇਖਣਾ ਸੀ ਵੀ ਜੋ ਮੈਨੂੰ ਦਿਖਾਈ ਦਿੱਤਾ ਜੋ ਮੈਂ ਵੇਖਿਆ ਸੱਚ ਉਹੀ ਹੈ। ਅਤੇ ਕਹਿੰਦੇ ਉਸ ਵੇਲੇ ਭਿੱਖਣ ਸ਼ਾਹ ਨੇ ਦੋ ਕੁਜੀਆਂ ਲਈਆਂ ਅਤੇ ਜਦੋਂ ਪਾਤਸ਼ਾਹ ਨੂੰ ਬਾਹਰ ਲੈ ਕੇ ਆਏ ਨਾ ਤਾਂ ਦੋਨੋਂ ਕੁਜੀਆਂ ਅੱਗੇ ਕਰ ਦਿੱਤੀਆਂ। ਉਹਨਾਂ ਨੇ ਪੁੱਛਿਆ ਵੀ ਇਹ ਤੁਸੀਂ ਕੀ ਕਰਨ ਰਹੇ ਹੋ? ਕਹਿੰਦੇ ਜੀ ਮੈਂ ਕੁਛ ਨਹੀਂ ਕਰਨ ਰਿਹਾ, ਠੀਕ ਹੈ, ਇਹ ਜੋ ਕੁਝ ਕਰਵਾਉਣ ਡੇ ਨੇ ਨਾ ਇਹ ਸਾਹਿਬਜ਼ਾਦੇ ਹੀ ਕਰਵਾਉਣ ਡੇ, ਇਹ ਪਾਤਸ਼ਾਹ ਆਪ ਹੀ ਕਰਵਾਉਣ ਡੇ ਨੇ। ਕਹਿੰਦੇ ਨਹੀਂ, ਫਿਰ ਵੀ ਕਹਿੰਦੇ ਨਹੀਂ, ਇਹਨਾਂ ਨੂੰ ਪਤਾ ਆ ਮੈਂ ਕੀ ਕਰਨ ਲੱਗਾ, ਇਹਨਾਂ ਨੂੰ ਪਤਾ ਆ। ਕਹਿੰਦੇ ਜਿਸ ਦੋਨੋਂ ਕੁਜੀਆਂ ਹੱਥ 'ਤੇ ਰੱਖ ਕੇ ਅਤੇ ਪਾਤਸ਼ਾਹ ਦੇ ਅੱਗੇ ਕੀਤੀਆਂ ਅਤੇ ਉਹਨਾਂ ਦੋਨਾਂ ਕੁਜੀਆਂ 'ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਹੱਥ ਰੱਖ ਦਿੱਤੇ। ਜਦੋਂ ਹੱਥ ਰੱਖੇ ਅਤੇ ਕਹਿੰਦੇ ਨੇ ਕਿ ਭਿੱਖਣ ਸ਼ਾਹ ਦੀਆਂ ਅੱਖਾਂ 'ਚੋਂ ਨੀਰ ਵਹਿ ਤੁਰਿਆ ਅਤੇ ਫਿਰ ਉਹਨੇ ਕਿਹਾ, ਕਹਿੰਦਾ ਜੋ ਮੈਂ ਵੇਖਿਆ ਸੀ ਉਹੀ ਹੈ, ਇਹ ਦੋ ਜਹਾਂ ਦਾ ਵਾਲੀ ਹੈ। ਧਿਆਨ ਦੇਣਾ ਆਪ ਜੀ, ਧਿਆਨ ਦੇ ਨਾਲ ਦੇਖੋ ਇਤਿਹਾਸ ਨੂੰ ਵੀ ਬੜੇ ਪਿਆਰ ਨਾਲ ਪੜਿਆ ਕਰੋ, ਬੜੇ ਸਤਿਕਾਰ ਨਾਲ ਸਰਵਣ ਕਰਿਆ ਕਰੋ। ਅਸੀਂ ਉਹਨੂੰ ਕਾਹਲੀ ਕਾਹਲੀ ਵਿੱਚ ਕੋਈ ਕੰਮ ਕਰਦੇ ਨਾ, ਕਾਹਲੀ ਕਾਹਲੀ ਵਿੱਚ ਅਤੇ ਕਿਸੇ ਵੇਲੇ ਸਾਡੇ ਮਨ ਵਿੱਚ ਵਿਤਕਰੇ ਆ ਜਾਂਦੇ, ਠੀਕ ਹੈ। ਗੁਰੂ ਜੀ ਨੇ ਕੋਈ ਇਹੋ ਜਿਹਾ ਵਿਤਕਰਾ ਨਹੀਂ ਕੀਤਾ ਕਿਸੇ ਨਾਲ, ਕਿਸੇ ਜਾਤ ਪਾਤ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕਿਸੇ ਧਰਮ ਦਾ ਕੋਈ ਵਿਤਕਰਾ ਪਾਤਸ਼ਾਹ ਨੇ ਨਹੀਂ ਕੀਤਾ। ਪਾਤਸ਼ਾਹ ਨੇ ਤਾਂ ਜਿਹਦੇ ਕੋਲ ਵੀ ਜਾ ਕੇ ਅਗਰ ਕੁਝ ਬੁੱਲ ਬੋਲਿਆ ਨਾ ਤਾਂ ਉਹਨੂੰ ਸੁਧਾਰਨ ਲਈ ਬੋਲਿਆ ਅਤੇ ਮਨ ਉਹਨੂੰ ਮਾਰਨ ਲਈ ਕੁਝ ਬੁੱਲ ਬੋਲਿਆ, ਪਾਤਸ਼ਾਹ ਨੇ ਕੋਈ ਇਹੋ ਜਿਹਾ ਬੋਲ ਨਹੀਂ ਬੋਲਿਆ। ਕਹਿੰਦੇ ਨੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਦੋਨਾਂ ਕੁਜੀਆਂ 'ਤੇ ਹੱਥ ਰੱਖ ਦਿੱਤਾ ਅਤੇ ਭਿੱਖਣ ਸ਼ਾਹ ਕਹਿਣ ਲੱਗਾ, ਕਹਿੰਦਾ ਅਤੇ ਰੱਬ ਆ, ਠੀਕ ਹੈ, ਕਿਤੇ ਪਰਮਾਤਮਾ ਆ, ਠੀਕ ਹੈ। ਸੋ ਵਿਚਾਰ ਕਰਕੇ ਦੇਖੋ, ਕਹਿੰਦੇ ਨੇ ਸੱਚ ਜਾਣਿਓ। ਮਾਤਾ ਜੀ ਕਹਿੰਦੇ ਨੇ, ਮਾਤਾ ਨਾਨਕੀ ਨਾਂ ਸੀਗਾ, ਗੁਰੂ ਕਲਗੀਧਰ ਪਾਤਸ਼ਾਹ ਦਾ ਦਾਦੀ ਦਾ ਨਾਂ ਸੀ, ਜਿਹੜੀ ਕਿ ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਦੇ ਘਰੋਂ ਸੀ, ਮਹਿਲ ਸਨ। ਕਹਿੰਦੇ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਪੈਦਾ ਹੋਏ ਨਾ ਤਾਂ ਮਾਤਾ ਜੀ ਉੱਥੇ ਸਨ, ਉਹਨਾਂ ਦਾ ਨਾਂ ਸੀ ਮਾਤਾ ਨਾਨਕੀ, ਉਹ ਉੱਥੇ ਸਨ ਉਸ ਵੇਲੇ। ਅਤੇ ਕਹਿੰਦੇ ਨੇ ਜਿਸ ਵੇਲੇ ਦਾਈ ਉੱਥੇ ਸੀ ਅਤੇ ਦਾਈ ਵੀ ਨਾਲ ਸੀ ਅਤੇ ਜਦੋਂ ਜਨਮ ਲਿਆ ਨਾ ਤਾਂ ਉੱਥੇ ਅੱਠ ਮੁਖੀ ਦੀਵਾ ਜਗਦਾ ਸੀ, ਪਾਤਸ਼ਾਹ ਦੇ ਕਮਰੇ ਅੰਦਰ ਅੱਠ ਮੁਖੀ ਦੀਵਾ ਜਗਦਾ ਸੀ। ਤੁਸੀਂ ਸਿਆਣੇ, ਉਹਨਾਂ ਸਮੇਂ 'ਚ ਲਾਈਟਾਂ ਵਗੈਰਾ ਕਿੱਥੇ ਹੁੰਦੀਆਂ ਸੀ, ਦੀਵੇ ਜਗਦੇ ਸੀ ਅਤੇ ਅੱਠ ਮੁਖੀ ਦੀਵਾ ਜਗਦਾ ਪਿਆ ਸੀ ਅੰਦਰ, ਠੀਕ ਹੈ, ਜਦੋਂ ਜਨਮ ਲਿਆ ਪਾਤਸ਼ਾਹ, ਰਾਤ ਦੇ ਟਾਈਮ 'ਤੇ ਜਨਮ ਲਿਆ। ਫਿਰ ਦੇਖੋ ਆਪਾਂ ਸੰਸਾਰੀ ਜੀਵ ਹਾਂ, ਜਦੋਂ ਆਪਾਂ ਜਨਮ ਲੈਂਦੇ ਨਾ ਤਾਂ ਬੱਚਾ ਰੋਂਦਾ ਆ, ਜਦੋਂ ਜਨਮ ਲੈਂਦਾ ਨਾ ਬੱਚਾ ਅਤੇ ਬੱਚਾ ਰੋਂਦਾ ਆ। ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਨੇ ਜਨਮ ਲਿਆ, ਕੋਈ ਰੋਈ ਨਹੀਂ, ਠੀਕ ਹੈ। ਅੱਠ ਮੁਖੀ ਦੀਵਾ ਜਗਦਾ ਪਿਆ ਸੀ ਅਤੇ ਮਾਤਾ ਨਾਨਕੀ ਜੀ ਦੱਸਦੇ ਵੀ ਉਹਦੀ ਦਾਈ ਸੀ ਨਾ ਦਾਈ, ਉਹ ਦਾਈ ਕਹਿੰਦੀ ਹੈ ਮਾਤਾ ਜੀ ਨੂੰ, ਕਹਿੰਦੇ ਮਾਤਾ ਜੀ ਅੱਠ ਮੁਖੀ ਦੀਵੇ ਦੀ ਜੋਤ ਜਿਹੜੀ ਰੋਸ਼ਨੀ ਮੱਧਮ ਪੈ ਗਈ ਸੀਗੀ, ਉਹਦੇ ਨਾਲੋਂ ਜੋਤ ਦਾ ਪ੍ਰਕਾਸ਼ ਗੁਰੂ ਕਲਗੀਧਰ ਪਾਤਸ਼ਾਹ ਦਾ ਜ਼ਿਆਦਾ ਸੀ, ਕਿਉਂਕਿ ਜੋਤ ਆ ਨੂਰਾਨੀ ਜੋਤ ਆ, ਠੀਕ ਹੈ। ਸੋ ਗੁਰੂ ਨੂੰ ਪਿਆਰੀ ਸਤ ਸੰਗ ਜੀ, ਅਸੀਂ ਕਿੰਨੇ ਕੁ ਭਾਗਾਂ ਵਾਲੇ ਹਾਂ, ਸਾਡੇ ਕਿੰਨੇ ਕੁ ਭਾਗ ਉੱਚੇ ਨੇ, ਕਿ ਸਾਨੂੰ ਇਹੋ ਜਿਹੇ ਗੁਰੂ ਦੇ ਨਾਲ ਲੱਗਣ ਦਾ ਮੌਕਾ ਮਿਲਿਆ। ਕਿੱਡੇ ਕੁ ਭਾਗ ਸਾਡੇ ਚੰਗੇ ਨੇ ਕਿ ਸਾਨੂੰ ਇਹੋ ਜਿਹੇ ਗੁਰੂ ਨੇ ਕਿਹਦੇ ਲੜ ਲਾਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਸਿਰਫ ਵਿਚਾਰ ਬਦਲੋ, ਆਪਣੀ ਆਪਣੀ ਮਨ ਬਿਰਤੀ ਬਦਲੋ, ਠੀਕ ਹੈ। ਜਦੋਂ ਮਨ ਬਿਰਤੀ ਬਦਲੋਗੇ ਨਾ ਆਪ ਜੀ, ਆਪ ਜੀ ਦੀ ਅੰਦਰ ਦੀ ਐਸੀ ਅਵਸਥਾ ਪ੍ਰਗਟ ਹੋਊਗੀ, ਆਪ ਜੀ ਨੂੰ ਆਨੰਦ ਆਊਗਾ। ਦੇਖੋ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਕਹਿਤਾ ਕਿ ਤੁਸੀਂ ਤੁਹਾਡੇ ਤੋਂ ਮਾਨ ਹੋਰ ਕੌਣ ਹੋ ਸਕਦਾ, ਜਾਓ ਜਾ ਕੇ ਸੀਸ ਪੇਟ ਕਰ ਦਿਓ, ਠੀਕ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ, ਹੁਣ ਵਿਚਾਰਨ ਵਾਲੀ ਗੱਲ ਆ ਕਿ ਚਾਰ ਸਾਹਿਬਜ਼ਾਦੇ ਠੀਕ ਹੈ, ਚਾਰੇ ਕੁਰਬਾਨ ਕਰ ਦਿੱਤੇ ਪਰ ਸੀ ਨਹੀਂ ਕੀਤੀ, ਠੀਕ ਹੈ। ਫਿਰ ਉਹਨਾਂ ਨੇ ਦੇਖੋ ਉੱਥੇ ਸਾਰੇ ਸੰਸਾਰ ਨੂੰ ਕਿਹਾ, ਚਾਰ ਮੂਵੇ ਤੋਂ ਕਿਆ ਹੋਊਗਾ, ਜੀਵਤ ਕਈ ਹਜ਼ਾਰ। ਦੇਖੋ ਇਹ ਕਿਹਦਾ, ਇੱਕ ਸੰਸਾਰੀ ਬੰਦਾ ਨਹੀਂ ਇਹ ਗੱਲ ਕਹਿ ਸਕਦਾ, ਕਿਸੇ ਨੂੰ ਸੰਸਾਰੀ ਬੰਦਾ ਨਹੀਂ ਕਹਿ ਸਕਦਾ, ਠੀਕ ਹੈ। ਇਹ ਕਿਤੇ ਪਹੁੰਚਿਆ ਜਾਂ ਉਸ ਕਾਲਪੁਰਖ ਦੀ ਆਵਾਜ਼ ਹੀ ਆ ਕਿ ਬਈ ਮੇਰੇ ਚਾਰ ਨਹੀਂ, ਇਹ ਸਾਰੀ ਸਿਸਟਮ ਮੇਰਾ ਪੁੱਤਰ ਆ, ਇਹ ਸਾਰੀ ਸਿਸਟਮ ਮੇਰਾ ਰੂਪ ਆ, ਮੇਰਾ ਪੁੱਤਰ ਆ, ਠੀਕ ਹੈ। ਇਹ ਚੀਜ਼ਾਂ ਵਿਚਾਰ ਕੇ ਆਪ ਜੀ ਜਦੋਂ ਸਮਝਣ ਦੀ ਕੋਸ਼ਿਸ਼ ਕਰੋਗੇ ਨਾ, ਫਿਰ ਆਪ ਜੀ ਨੂੰ ਸਮਝ ਲਓ ਵੀ ਵਾਕਈ ਹੀ ਕਲਗੀਧਰ ਪਾਤਸ਼ਾਹ ਜੋ ਸਾਡੇ ਲਈ ਕਰ ਗਏ ਨਾ, ਅਸੀਂ ਕਦੇ ਜ਼ਿੰਦਗੀ 'ਚ ਭੁੱਲ ਨਹੀਂ ਸਕਦੇ, ਨਾ ਦੇਣਾ ਹੀ ਦੇ ਸਕਦੇ ਹਾਂ, ਠੀਕ ਹੈ। ਦੇਣਾ ਔਖਾ ਬੜਾ, ਠੀਕ ਹੈ। ਫਿਰ ਕਲਗੀਧਰ ਪਾਤਸ਼ਾਹ ਨੇ ਦੇਖੋ ਕਿੱਡੀ ਰਹਿਮਤ ਕੀਤੀ, ਖਾਲਸਾ ਪੰਥ ਦੀ ਸਾਜਨਾ ਕੀਤੀ। ਹੁਣ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਪਾਤਸ਼ਾਹ ਜੀ ਨੇ, ਅਤੇ ਗੁਰੂ ਦੇ ਪਿਆਰੇ ਸਾਧ ਸੰਗਤ ਜੋ ਪੰਜ ਪਿਆਰੇ ਸਾਜੇ, ਠੀਕ ਹੈ। ਕਿ ਆਪਾਂ ਕਦੀ ਵਿਚਾਰ ਕੀਤੀ ਪੰਜ ਪਿਆਰੇ ਕਿਉਂ ਸਾਜੇ ਉਹਨਾਂ ਨੇ, ਠੀਕ ਹੈ। ਪੰਜ ਪਿਆਰੇ ਸਾਜੇ ਦਾ ਮਕਸਦ ਕੀ ਸੀ, ਆਓ ਵਿਚਾਰ ਕਰੀਏ, ਪੰਜ ਪਿਆਰੇ ਸਾਜਣ ਦਾ ਮਕਸਦ ਕੀ ਸੀ, ਪੰਜ ਪਿਆਰੇ ਕਿਉਂ ਸਾਜੇ ਪਾਤਸ਼ਾਹ ਜੀ ਨੇ। ਜਦੋਂ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਦੀ ਸਾਜਨਾ ਕੀਤੀ ਨਾ, ਤਾਂ ਸਟੇਜ 'ਤੇ ਜਾ ਕੇ ਕਹਿੰਦੇ ਮੈਨੂੰ ਇੱਕ ਅਸੀਸ ਚਾਹੀਦਾ। ਜਦੋਂ ਪਾਤਸ਼ਾਹ ਨੇ ਕਿਹਾ ਮੈਨੂੰ ਇੱਕ ਅਸੀਸ ਚਾਹੀਦਾ, ਤਾਂ ਗੁਰੂ ਨੂੰ ਪਿਆਰੇ ਸਾਹਿਬ ਦੁਨੀਆਂ ਹੀ ਭੱਜਣਾ ਪੈ ਗਈਆਂ, ਦੁਨੀਆਂ ਭੱਜ ਉੱਠੀ, ਠੀਕ ਹੈ। ਅਤੇ ਕਹਿੰਦੇ ਨੇ ਉਸ ਵੇਲੇ ਭਾਈ ਦਇਆ ਸਿੰਘ ਜੀ ਉੱਠੇ, ਜਦੋਂ ਭਾਈ ਦਇਆ ਸਿੰਘ ਜੀ ਉੱਠੇ ਨਾ, ਠੀਕ ਹੈ, ਅਤੇ ਕੀ ਹੋਇਆ, ਭਾਈ ਦਇਆ ਸਿੰਘ ਜੀ ਜਦੋਂ ਉੱਠੇ, ਉੱਠ ਕੇ ਸਟੇਜ ਵੱਲ ਆਏ, ਕਹਿੰਦੇ ਜਦੋਂ ਸਟੇਜ ਵੱਲ ਆਏ ਤਾਂ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਨੂੰ ਸਟੇਜ ਦੇ ਉੱਤੇ ਖਿਲਾਰ ਕੇ ਸੰਬੋਧਨ ਨਹੀਂ ਕੀਤਾ ਸੰਗਤ ਦੇ। ਅਤੇ ਆਹ ਦੇਖ ਲਓ ਸੂਰਮਾ ਜਿਹਨੇ ਮੈਨੂੰ ਸੀਸ ਦਿੱਤਾ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਅੰਦਰ ਲੈ ਗਏ, ਠੀਕ ਹੈ। ਅੰਦਰ ਲਿਜਾ ਕੇ ਥੋੜ੍ਹੀ ਦੇਰ ਬਾਅਦ ਫਿਰ ਬਾਹਰ ਆ ਗਏ, ਬਾਹਰ ਆ ਕੇ ਕੀ ਕਹਿਣ ਲੱਗੇ, ਕਹਿੰਦੇ ਮੈਨੂੰ ਕਸੀਸ ਹੋਰ ਚਾਹੀਦਾ। ਜਦੋਂ ਕਸੀਸ ਹੋਰ ਮੰਗਿਆ ਤਾਂ ਕਹਿੰਦੇ ਭਾਈ ਧਰਮ ਸਿੰਘ ਜੀ ਉੱਠੇ, ਭਾਈ ਧਰਮ ਸਿੰਘ ਜੀ ਨੂੰ ਅੰਦਰ ਲੈ ਕੇ ਗਏ, ਉਸ ਤੋਂ ਬਾਅਦ ਫਿਰ ਬਾਹਰ ਆ ਗਏ, ਆ ਕੇ ਕਿਹਾ ਕਸੀਸ ਹੋਰ ਚਾਹੀਦਾ, ਅਤੇ ਭਾਈ ਹਿੰਮਤ ਸਿੰਘ ਜੀ ਉੱਠਿਆ। ਜਦੋਂ ਭਾਈ ਹਿੰਮਤ ਸਿੰਘ ਜੀ ਉੱਠੇ, ਉਹਨੂੰ ਅੰਦਰ ਲੈ ਕੇ ਗਏ, ਅਤੇ ਫਿਰ ਬਾਹਰ ਆ ਕੇ ਕੀ ਕਹਿੰਦੇ ਆ, ਕਹਿੰਦੇ ਵੀ ਨਹੀਂ ਮੈਨੂੰ ਕਸੀਸ ਹੋਰ ਚਾਹੀਦਾ। ਅਤੇ ਕਹਿੰਦੇ ਉਸ ਵੇਲੇ ਫਿਰ ਭਾਈ ਮੁਕਮ ਸਿੰਘ ਜੀ ਉੱਠੇ, ਜਦੋਂ ਭਾਈ ਮੁਕਮ ਸਿੰਘ ਜੀ ਉੱਠੇ, ਉਹਨਾਂ ਨੂੰ ਅੰਦਰ ਲੈ ਕੇ ਗਏ, ਬਾਹਰ ਆਏ, ਅਤੇ ਫਿਰ ਆ ਕੇ ਕਹਿੰਦੇ ਮੈਨੂੰ ਇੱਕ ਅਸੀਸ ਹੋਰ ਚਾਹੀਦਾ। ਅਤੇ ਕਹਿੰਦੇ ਫਿਰ ਭਾਈ ਸਾਹਿਬ ਸਿੰਘ ਜੀ ਉੱਠੇ। ਹੁਣ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਆਓ ਹਾਂ ਵਿਚਾਰ ਕਰੀਏ ਭਲਾ ਕਿ ਪਾਤਸ਼ਾਹ ਨੇ ਪੰਜ ਪਿਆਰੇ ਹੀ ਕਿਉਂ ਸਾਜੇ, ਕੀ ਲੋੜ ਪੈ ਗਈ ਪੰਜ ਪਿਆਰੇ ਸਾਜਣ ਦੀ, ਠੀਕ ਹੈ ਬਈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਸ ਵੇਲੇ ਉਸ ਟਾਈਮ 'ਤੇ 80,000 ਬੰਦੇ ਦਾ ਇਕੱਠ ਸੀ, ਠੀਕ ਹੈ। ਅਤੇ ਜਦੋਂ ਲੋਕਾਂ ਨੂੰ ਸਮਝ ਲੱਗ ਗਈ ਨਾ, ਜਦੋਂ ਪੰਜਾਂ ਨੂੰ ਬਾਹਰ ਲਿਆ ਕੇ, ਤਾਂ ਲੋਕ ਤਰਲੇ ਲੈਂਦੇ ਸਨ, ਕਹਿੰਦੇ ਨੇ ਉੱਥੇ ਇੱਕ ਮੁਸਲਮਾਨ ਸੀ, ਠੀਕ ਹੈ। ਉਸ ਮੁਸਲਮਾਨ ਨੇ ਚਿੱਠੀ ਵੀ ਲਿਖੀ ਜਹਾਂਗੀਰ ਨੂੰ ਕਿ ਮੈਂ ਬਦਕਿਸਮਤ ਹਾਂ, ਉਹਨਾਂ ਪੰਜਾਂ ਪਿਆਰਿਆਂ 'ਚ ਮੈਂ ਸ਼ਾਮਿਲ ਕਿਉਂ ਨਹੀਂ ਹੋਇਆ, ਠੀਕ ਹੈ। ਚਿੱਠੀ ਲਿਖੀ, ਠੀਕ ਹੈ, ਉਹ ਸੂਹੀਆ ਸੀਗਾ ਜਹਾਂਗੀਰ ਦਾ, ਅਤੇ ਉਹਨੇ ਚਿੱਠੀ ਲਿਖੀ ਕਿ ਮੈਂ ਕਿਉਂ ਨਹੀਂ ਸ਼ਾਮਿਲ ਹੋਇਆ ਉਹਨਾਂ ਪੰਜਾਂ ਪਿਆਰਿਆਂ, ਮੈਂ ਬਦਕਿਸਮਤ ਹਾਂ, ਠੀਕ ਹੈ। ਸੋ ਧਿਆਨ ਦਿਓ ਪੰਜ ਪਿਆਰੇ ਕਿਉਂ ਸਾਜੇ, ਵਿਚਾਰ ਕਰਨਾ। ਪੰਜਾਂ ਪਿਆਰਿਆਂ ਨੂੰ ਸਾਜ ਕੇ ਗੁਰੂ ਕਲਗੀਧਰ ਪਾਤਸ਼ਾਹ ਸਟੇਜ 'ਤੇ ਲੈ ਆਏ, ਸਟੇਜ 'ਤੇ ਖੜ੍ਹਾ ਕਰਕੇ ਸਾਰੀ ਸੰਗਤ ਨੇ ਦਰਸ਼ਨ ਕੀਤੇ ਪੰਜਾਂ ਪਿਆਰਿਆਂ ਦੇ। ਕਿਉਂ ਉਹਨਾਂ ਨੇ ਪੰਜ ਪਿਆਰੇ ਸਟੇਜ 'ਤੇ ਲਾ ਕੇ ਖੜ੍ਹੇ ਕੀਤੇ, ਤਾਂ ਕਾਰਨ ਕੀ ਸੀ, ਗੁਰੂ ਸਾਹਿਬਾਂ ਦੱਸਣ ਲੱਗੇ, ਕਹਿੰਦੇ ਭਾਈ ਇਹਨਾਂ ਪੰਜਾਂ ਦੇ ਦਰਸ਼ਨ ਕਰ ਲਓ। ਇਕੱਲੀ ਇਕੱਲੀ ਅੱਖ ਨੇ ਪੰਜਾਂ ਦੇ ਦਰਸ਼ਨ ਕੀਤੇ, ਅਤੇ ਇਸ਼ਾਰਾ ਕੀਤਾ ਪਾਤਸ਼ਾਹ ਨੇ ਕਿ ਭਾਈ ਜਿਹੜਾ ਮੇਰਾ ਸਿੱਖ ਆ ਉਹਦੇ ਅੰਦਰ ਆ ਪੰਜ ਗੁਣ ਹੋਣੇ ਚਾਹੀਦੇ ਨੇ, ਜਿਹੜੇ ਪੰਜ ਗੁਣ ਦਾ ਧਾਰਨੀ ਹੋ ਜਾਏਗਾ ਉਹ ਮੇਰਾ ਰੂਪ ਹੋ ਜਾਏਗਾ। ਕਿਵੇਂ, ਵਿਚਾਰ ਕਰੋ ਨਾ, ਪੰਜ ਗੁਣ ਕਿਹੜੇ ਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਦਇਆ। ਗੁਰੂ ਸਾਹਿਬ ਕਹਿੰਦੇ ਸਿੱਖ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ, ਸਭ ਤੋਂ ਪਹਿਲਾਂ ਗੁਣ ਆ। ਗੁਰੂ ਦੇ ਪਿਆਰੇ ਸਾਥੀਓ ਨੇ ਵਿਚਾਰ ਕਰਕੇ ਦੇਖਣਾ, ਜਿੰਨਾ ਚਿਰ ਸਾਡੇ ਅੰਦਰ ਦਇਆ ਨਹੀਂ ਹੈ ਨਾ, ਉਹਨਾਂ ਚਿਰ ਸਾਡੀ ਮਨਬਿਰਤੀ ਦੇ ਅੰਦਰ ਸ਼ਬਦ ਨਹੀਂ ਟਿਕਦਾ। ਆਪ ਜੀ ਨਾਲ ਦੀ ਨਾਲ ਬਾਣੀ 'ਚ ਪੜ੍ਹ ਕੇ ਦੇਖੀ ਜਾਓ, ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ, ਬਾਣੀ 'ਚ ਲਿਖਿਆ ਜੀ ਦਇਆ ਪ੍ਰਵਾਨ। ਕੀ ਉਹਦਾ ਮਤਲਬ ਕੀ ਹੈ? ਜੀ ਦਇਆ ਪ੍ਰਵਾਨ ਦਾ ਮਤਲਬ ਕੀ ਹੈ? ਇਹ ਨਹੀਂ ਮਤਲਬ ਕਿ ਤੂੰ ਜੀ 'ਤੇ ਦਇਆ ਕਰ ਕਿਸੇ 'ਤੇ ਅਤੇ ਪ੍ਰਵਾਨ ਹੋ ਜਾਏਗਾ। ਜਿਵੇਂ ਆਪਾਂ ਕਹਿੰਦੇ ਹਾਂ, ਸਾਖੀ ਆਪਾਂ ਸੁਣਦੇ ਹਾਂ ਵੀ ਕੋਈ ਸੱਜਣ ਜੰਗਲ ਚਲਾ ਗਿਆ, ਇਹ ਸੁਣਦੇ ਆਪਾਂ ਸਿਰਫ ਜੰਗਲ ਚਲਾ ਗਿਆ ਅਤੇ ਹਿਰਨੀ ਦਾ ਬੱਚਾ ਫੜ ਲਿਆ ਅਤੇ ਬੱਚਾ ਲੈ ਕੇ ਅੱਗੇ ਅੱਗੇ ਤੁਰਿਆ ਜਾਵੇ, ਹਿਰਨੀ ਮਗਰ ਮਗਰ ਤੁਰੀ ਜਾਵੇ, ਜਿੱਥੇ ਖਲੋਵੇ ਹਿਰਨੀ ਵੀ ਖਲੋ ਜਾਵੇ, ਅਤੇ ਉਹਨੇ ਬੱਚਾ ਛੱਡ ਦਿੱਤਾ, ਦਇਆ ਕਰ ਦਿੱਤੀ, ਉਹ ਪ੍ਰਵਾਨ ਹੋ ਗਿਆ। ਗੁਰੂ ਸਾਹਿਬ ਪਿਆਰੀ ਸਾਧ ਸੰਗਤ ਜੀ, ਬਾਣੀ 'ਚ ਲਿਖਿਆ ਬਿਨ ਨਾਮ ਹੈ ਕਿਛ ਪਾਈਏ ਨਾ, ਕਹਿੰਦੇ ਬਿਨਾਂ ਨਾਮ ਤੋਂ ਕੁਛ ਮਿਲਦਾ ਹੀ ਨਹੀਂ। ਅਤੇ ਜੇ ਉਹ ਬੱਚੇ ਦੇ ਉੱਤੇ ਦਇਆ ਕਰਕੇ ਸੱਚਖੰਡ ਪ੍ਰਵਾਨ ਹੋ ਸਕਦਾ ਸੀ, ਤਾਂ ਫਿਰ ਗੁਰੂ ਸਾਹਿਬ ਪਿਆਰੀ ਸਾਹਿਬ ਗੁਰੂ ਸਾਹਿਬ ਨੇ ਸਾਨੂੰ ਜੰਗਲਾਂ 'ਚ ਹੀ ਭੇਜ ਦੇਣਾ ਸੀ ਵੀ ਜਾਓ ਜੰਗਲਾਂ ਜਾ ਕੇ ਬੱਚੇ ਫਟਫਟ ਛੱਡੀ ਜਾਓ ਅਤੇ ਪ੍ਰਵਾਨ ਹੋ ਜੂਗਾ। ਸੋ ਧਿਆਨ ਦੇਣਾ, ਅਸਲ ਦਇਆ ਕੀ ਚੀਜ਼ ਹੈ? ਜਦੋਂ ਅਸੀਂ ਕਿਸੇ ਜੀ ਦੇ ਉੱਤੇ ਦਇਆ ਕਰਦੇ ਹਾਂ, ਦਇਆ ਕਰਨ ਨਾਲ ਕੀ ਹੁੰਦਾ? ਜੀ ਦਇਆ ਪ੍ਰਵਾਨ, ਸਾਡੀ ਜਿਹੜੀ ਮਨਬਿਰਤੀ ਸ਼ਬਦ ਨੂੰ ਪ੍ਰਵਾਨ ਨਹੀਂ ਕਰਦੀ, ਇਹ 'ਚ ਨਾਮ ਨਹੀਂ ਟਿਕਦਾ। ਜਦੋਂ ਨਾਮ ਨਹੀਂ ਟਿਕਦਾ ਅਤੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਗੁਰਸਿੱਖ ਪੈਰ ਆ ਕੇ ਨਮਸਕਾਰ ਕਰਦਾ ਅਤੇ ਪਾਤਸ਼ਾਹ ਕਿਰਪਾ ਕਰੋ ਮੇਰੇ ਦਾ ਨਾਮ ਨਹੀਂ ਟਿਕਦਾ, ਸ਼ਬਦ ਦੀ ਰੱਦ ਨਾਲ ਨਹੀਂ ਹੁੰਦੀ। ਅਤੇ ਗੁਰੂ ਸਾਹਿਬਾਂ ਕੀ ਕਹਿੰਦੇ? ਕਹਿੰਦੇ ਜੀ ਦਇਆ ਪ੍ਰਵਾਨ। ਕਹਿੰਦੇ ਜਿੱਦਾਂ ਤੇਰੇ ਮਨ 'ਚ ਦਇਆ ਆ ਜੂਗੀ ਨਾ, ਤੇਰਾ ਮਨ ਸ਼ਬਦ ਨੂੰ ਪ੍ਰਵਾਨ ਕਰ ਲਏਗਾ, ਉਹਦੇ ਦਾ ਨਾਮ ਸਿਮਰਨ ਟਿਕ ਜਾਏਗਾ। ਸੱਚ ਦੇ ਜਿੱਥੇ ਕ੍ਰੋਧ ਆ ਉੱਥੇ ਨਾਮ ਦਾ ਵਾਸਾ ਨਹੀਂ ਹੈ, ਜਿੱਥੇ ਦਇਆ ਆ ਉੱਥੇ ਨਾਮ ਦਾ ਵਾਸਾ। ਉਹਨਾਂ ਇਹਨੂੰ ਕਿਹਾ ਜੀ ਦਇਆ ਪ੍ਰਵਾਨ। ਕਹਿੰਦੇ ਜੀਆਂ 'ਤੇ ਦਇਆ ਕਰਿਆ ਕਰ, ਮਨ 'ਚ ਦਇਆ ਰੱਖਿਆ ਕਰ, ਮਿੱਠਾ ਰਿਹਾ ਕਰ, ਨਿਮਰਤਾ ਰੱਖਿਆ ਕਰ, ਅਤੇ ਜਾਂ ਤੇਰੇ ਅੰਦਰ ਸ਼ਬਦ ਪ੍ਰਵਾਨ ਹੋ ਜੂਗਾ। ਉੱਦਾਂ ਹੀ ਗੁਰੂ ਜੀ ਕਹਿਣ ਲੱਗੇ, ਕਹਿੰਦੇ ਪਹਿਲਾਂ ਦਇਆ ਸਿੰਘ ਉੱਠਿਆ। ਜਦੋਂ ਦਇਆ ਸਿੰਘ ਉੱਠਿਆ ਨਾ, ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਗੁਰੂ ਜੀ ਕਹਿੰਦੇ ਦਇਆ ਗੁਣਿਆ, ਜਿਹਦੇ ਅੰਦਰ ਦਇਆ ਰੂਪੀ ਗੁਣ ਪੈਦਾ ਹੋ ਜਾਂਦਾ ਨਾ, ਫਿਰ ਉਹਦੇ ਅੰਦਰ ਕੀ ਕਰਦਾ? ਧਰਮ ਗੁਣ ਪੈਦਾ ਹੁੰਦਾ। ਧਰਮ ਅਗਲਾ ਗੁਣਿਆ, ਧਰਮ ਕਿਹੜਾ ਗੁਣਿਆ ਸੁਣਨਾ ਭਲਾ, ਧਰਮ ਕਿਹਨੂੰ ਕਹਿੰਦੇ ਆ? ਆਪ ਜੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਹੋ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਸਾਰਿਆਂ ਧਰਮਾਂ ਦੇ ਵਿੱਚੋਂ ਉੱਚਾ ਅਤੇ ਸੁੱਚਾ ਧਰਮ ਕਿਹੜਾ? ਕਹਿੰਦੇ ਉਸ ਪਰਮਾਤਮਾ ਦਾ ਨਾਮ ਸਿਮਰਨ। ਤਾਂ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ 'ਚ ਉੱਚਾ ਅਤੇ ਸੁੱਚਾ ਧਰਮ ਹੈ ਨਾਮ ਸਿਮਰਨ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਦੋਂ ਮਨ ਵਿੱਚ ਦਇਆ ਆ ਜਾਂਦੀ ਹੈ, ਅਗਲਾ ਗੁਣ ਪੈਦਾ ਹੋ ਜਾਂਦਾ, ਕਿਹੜਾ? ਸ਼ਬਦ ਟਿਕ ਜਾਂਦਾ, ਨਾਮ ਟਿਕ ਜਾਂਦਾ। ਜਿਹਦੇ ਅੰਦਰ ਨਾਮ ਟਿਕ ਜਾਂਦਾ, ਸ਼ਬਦ ਟਿਕ ਜਾਂਦਾ, ਅਗਲਾ ਗੁਣ ਪੈਦਾ ਹੁੰਦਾ, ਠੀਕ ਹੈ, ਧਰਮ। ਕਹਿੰਦੇ ਫਿਰ ਉਹਦੇ ਅੰਦਰ ਆਪਣੇ ਆਪ ਹੀ ਅਗਲਾ ਗੁਣ ਜਨਮ ਲੈਂਦਾ, ਅਗਲਾ ਗੁਣ ਪੈਦਾ ਹੁੰਦਾ। ਅਗਲਾ ਗੁਣ ਕਿਹੜਾ ਹੈ? ਉਹਦੇ ਅੰਦਰ ਅਗਲਾ ਗੁਣ ਹਿੰਮਤ। ਹਿੰਮਤ ਕੀ ਹੈ? ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ, ਜਦੋਂ ਸਾਡੇ ਅੰਦਰ ਸ਼ਬਦ ਟਿਕਦਾ ਆ, ਸ਼ਬਦ ਦੇ ਟਿਕਣ ਦੀ ਤਾਕਤ ਦੇ ਨਾਲ ਸਾਡੇ ਅੰਦਰ ਇੱਕ ਤਾਕਤ ਪੈਦਾ ਹੁੰਦੀ ਹੈ, ਹਿੰਮਤ ਆਉਂਦੀ ਸਾਡੇ ਅੰਦਰ। ਕਾਹਦੀ? ਵਿਕਾਰਾਂ ਨਾਲ ਲੜਨ ਦੀ। ਸਾਡੇ ਅੰਦਰ ਵਿਕਾਰ ਨੇ, ਸਾਡੇ ਅੰਦਰ ਨਾ ਵਿਕਾਰ ਬੈਠੇ ਨੇ, ਸਾਡੇ ਅੰਦਰ ਤ੍ਰਿਸ਼ਨਾਵਾਂ ਭਾਵਨਾ ਸਾਰੇ ਵਿਕਾਰ ਨੇ, ਇਹਨਾਂ ਨਾਲ ਲੜਿਆ ਨਹੀਂ ਜਾਂਦਾ, ਇਹ ਸਾਡੇ ਮਨ 'ਤੇ ਹੈਵੀ ਹੋ ਜਾਂਦੇ ਆ। ਪਰ ਜਿਹੜਾ ਬੰਦਾ ਸਿਮਰਨ ਕਰਦਾ ਨਾ, ਜਿਹੜਾ ਨਾਮ ਸਿਮਰਨ ਕਰਦਾ, ਇਹ ਉਹਦੇ 'ਤੇ ਹੈਵੀ ਨਹੀਂ ਹੁੰਦੇ, ਠੀਕ ਹੈ ਵੀ, ਕਿਉਂਕਿ ਨਾਮ ਇੱਕ ਤਾਕਤ ਆ, ਨਾਮ ਇੱਕ ਸ਼ਕਤੀ ਹੈ, ਨਾਮ ਇੱਕ ਚੰਗਿਆੜੀ ਹੈ, ਨਾਮ ਇੱਕ ਚੰਗਿਆੜੀ ਹੈ। ਆਪਸੀ ਵਿਚਾਰ ਕਰਕੇ ਦੇਖਣਾ, ਬਾਣੀ 'ਚ ਪੰਕਤੀ ਆਉਂਦੀ ਹੈ, ਰਾਮ ਨਾਮ ਜਪ ਪਾਵਕੋ ਤਿੰਨ ਕਿਲਵ ਖਿਦਾਨ ਹਾਰ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਰਾਮ ਨਾਮ ਜਪ ਪਾਵਕੋ ਤਿੰਨ ਕਿਲਵ ਖਿਦਾਨ ਹਾਰ। ਕਹਿੰਦੇ ਭਾਈ ਉਸ ਪਰਮਾਤਮਾ ਦਾ ਨਾਮ ਹੈ ਨਾ, ਇਹ ਜਪ, ਜੇ ਜਪ ਲਏਗਾ ਤੇ ਪਾਵਕੋ, ਕਹਿੰਦਾ ਆਪਾਂ ਪ੍ਰਾਪਤੀ ਕਰ ਲਏਗਾ। ਕਹਿੰਦਾ ਕਿਸ ਚੀਜ਼ ਦੀ? ਉਸ ਪ੍ਰਕਾਸ਼ ਦੀ, ਉਸ ਅਨਹਦ ਸ਼ਬਦ ਦੀ, ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਏਗਾ ਜਿਹਦੇ ਲਈ ਤੈਨੂੰ ਇਹ ਜਨਮ ਮਿਲਿਆ, ਠੀਕ ਹੈ। ਫਿਰ ਕੀ ਕਹਿੰਦੇ? ਕਹਿੰਦੇ ਦੇਖ ਦੀ ਤਾਕਤ ਕਿੰਨੀ ਹੈ, ਨਾਮ ਦੀ, ਸ਼ਬਦ ਦੀ ਤਾਕਤ ਕਿੰਨੀ। ਤਿੰਨ ਕਿਲ ਵਿਖਦਾਨ ਹਾਰ, ਤਿੰਨ ਪਤਾ ਕਿਹਨੂੰ ਕਹਿੰਦੇ? ਘਾਹ ਦੀਆਂ ਤਿੜਾਂ ਨੂੰ। ਆਪ ਜੀ ਨੇ ਕਹਿੰਦੀ ਵਿਚਾਰ ਕਰਨਾ, ਘਾਹ ਦੀਆਂ ਤਿੜਾਂ, ਹੁਣ ਘਾਹ ਨਹੀਂ ਪੈਂਦਾ ਤੇ ਘਾਹ ਹਰਿਆ ਹੋ ਜਾਂਦਾ, ਜਦੋਂ ਘਾਹ ਹਰਿਆ ਹੋ ਜਾਂਦਾ ਘਾਹ ਉੱਗਦਾ। ਤੇ ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਕਿਸੇ ਦੇ ਮਨ 'ਚ ਆਇਆ ਘਾਹ ਬੜਾ ਹੋ ਗਿਆ ਪਿੰਡੀ 'ਚ, ਤੇ ਉਹਨੇ ਕੀ ਕੀਤਾ? ਘਾਹ ਸਾੜਨ ਦੀ ਕੋਸ਼ਿਸ਼ ਕੀਤੀ, ਸੜਿਆ ਨਹੀਂ, ਹਰਿਆ ਸੀ, ਅੱਗ ਲੱਗੀ ਨਹੀਂ, ਉਹਨੇ ਲਾ ਕੇ ਤੇਲ ਪਾਤਾ ਉੱਤੇ, ਮਿੱਟੀ ਦਾ ਤੇਲ ਪਾਤਾ ਹਰੇ ਘਾਹ ਦੇ ਉੱਤੇ, ਅੱਗ ਲਾ ਦਿੱਤੀ, ਹਰਿਆ ਘਾਹ ਸਾਰਾ ਸੜ ਗਿਆ। ਜਦੋਂ ਸਾਰਾ ਦਾ ਸਾਰਾ ਸੜ ਗਿਆ, ਬੜਾ ਖੁਸ਼, ਕਹਿੰਦਾ ਲਓ ਘਾਹ ਸੜ ਗਿਆ। ਦਸਾਂ ਪੰਦਰਾਂ ਦਿਨਾਂ ਬਾਅਦ ਫਿਰ ਮੀਂਹ ਪੈ ਗਿਆ, ਅਤੇ ਕੀ ਹੋਇਆ? ਘਾਹ ਹਰਾ ਹੋ ਗਿਆ। ਅਤੇ ਦੇਖਦਾ ਕਹਿੰਦਾ ਕਮਾਲ ਯਾਰ, ਮੈਂ ਤਾਂ ਸਾਰਾ ਹੀ ਘਾਹ ਸਾੜ ਦਿੱਤਾ ਸੀ, ਇਹ ਫਿਰ ਘਾਹ ਉੱਗ ਗਿਆ। ਅਤੇ ਉਹਨੂੰ ਕੋਈ ਸੱਜਣ ਕੀ ਕਹਿੰਦਾ, ਕਹਿੰਦਾ ਭਾਈ ਤੂੰ ਘਾਹ ਸਾੜਿਆ ਸੀ? ਕਹਿੰਦਾ ਹਾਂ। ਕਹਿੰਦਾ ਤੂੰ ਘਾਹ ਸਾੜਿਆ ਸੀ ਪਰ ਤਾਕਤ ਨਹੀਂ ਅੱਗ ਕੋਲ ਇਹਦੀਆਂ ਜੜ੍ਹਾਂ ਸਾੜਨ ਦੀ, ਇਹ ਮੀਂਹ ਪੈ ਗਿਆ ਫਿਰ ਰਾਹ ਹੋ ਗਿਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਕਹਿੰਦੇ ਦੇਖ ਲਓ ਕਿਸੇ ਅੱਗ ਕੋਲ ਤਾਕਤ ਨਹੀਂ ਹੈ ਜੜ੍ਹਾਂ ਨੂੰ ਸਾੜਨ ਦੀ, ਪਰ ਗੁਰੂ ਦੇ ਸ਼ਬਦ ਕੋਲ ਤਾਕਤ ਆ। ਤਿੰਨ ਕਿਲ ਵਿਖਦਾਨ ਹਾਰ, ਕਹਿੰਦੇ ਜਿਹੜੇ ਤੇਰੇ ਪਾਪ ਹੈ ਨਾ, ਜਿੱਦਣ ਸ਼ਬਦ ਹੀ ਚਿਗਾੜੀ ਆਪਣੇ ਪਾਪਾਂ ਤੋਂ ਲਾਵੇਗਾ, ਤੇਰੇ ਪਾਪਾਂ ਨੂੰ ਜੜ੍ਹਾਂ ਤੋਂ ਸਾੜ ਕੇ ਰਾਖ ਕਰ ਦੇਗੀ, ਦੁਬਾਰਾ ਤੇਰੇ ਕਦੀ ਪਾਪ ਹਰੇ ਨਹੀਂ ਹੋਣਗੇ ਜੇ ਤੂੰ ਨਾਮ ਸਿਮਰਨ ਨਾਲ ਜੁੜ ਜਾਣਾ। ਤਾਹੀਆਂ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਵਡਿਆਈ ਹੈ, ਵਡਿਆਈ ਸ਼ਬਦ ਦੀ। ਗੁਰੂ ਦੇ ਪਿਆਰੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਤੇ ਵਿਚਾਰਨਾ, ਜਿਹੜਾ ਬੰਦਾ ਨੂੰ ਪਿਆਰ ਨਾਲ ਪੜ੍ਹ ਕੇ ਦੀ ਵਿਚਾਰ ਕਰਦਾ ਤੇ ਜ਼ਿੰਦਗੀ ਬਦਲ ਜਾਂਦੀ, ਜੀਵਨ ਹੀ ਹੋਰ ਹੋ ਜਾਂਦਾ ਉਹਦਾ। ਤਾਂ ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ, ਕਹਿਣ ਲੱਗੇ ਦਇਆ ਫਿਰ ਧਰਮ। ਜਿਹਦੇ ਅੰਦਰ ਧਰਮ ਦਾ ਗੁਣ ਪੈਦਾ ਹੁੰਦਾ, ਸ਼ਬਦ ਟਿਕ ਜਾਂਦਾ ਜਿਹਦੇ ਅੰਦਰ, ਉਹਦਾ ਅਗਲਾ ਗੁਣ ਪੈਦਾ, ਹਿੰਮਤ ਆ ਜਾਂਦੀ ਹੈ। ਕਹਿੰਦਾ ਭਾਵ ਵਿਕਾਰਾਂ ਨਾਲ ਲੜਨ ਦੀ ਹਿੰਮਤ ਆ ਜਾਂਦੀ ਹੈ, ਤੂੰ ਵਿਕਾਰਾਂ ਨਾਲ ਲੜ ਸਕਦਾ। ਠੀਕ ਹੈ, ਜਿਹਦੇ ਅੰਦਰ ਵਿਕਾਰਾਂ ਨਾਲ ਲੜਨ ਦੀ ਹਿੰਮਤ ਆ ਜਾਂਦੀ, ਲੜਨ ਦੇ ਯੋਗ ਹੋ ਜਾਂਦਾ। ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭਾਈ ਜਦੋਂ ਵਿਕਾਰਾਂ ਨਾਲ ਲੜਦਾ ਨਾ, ਫਿਰ ਉਹਦੇ ਅੰਦਰ ਇੱਕ ਅਗਲਾ ਗੁਣ ਪੈਦਾ ਹੁੰਦਾ। ਕਹਿੰਦੇ ਅਗਲਾ ਗੁਣ ਕਿਹੜਾ ਪੈਦਾ ਹੁੰਦਾ? ਅਗਲਾ ਗੁਣ ਹੈ ਮੋਹ ਕੰਮ। ਫਿਰ ਮੋਹ ਕੰਮ ਸਿੰਘ ਉੱਠਿਆ। ਹੁਣ ਧਿਆਨ ਦੇਣਾ, ਹੁਣ ਇੱਥੇ ਵਿਚਾਰ ਕਰਨੀ ਹੈ, ਜਦੋਂ ਮੋਹ ਕੰਮ ਸਿੰਘ ਉੱਠਿਆ, ਇਹ ਅਗਲਾ ਗੁਣ ਆ ਸਾਡੇ ਅੰਦਰੋਂ, ਫਿਰ ਮੋਹ ਘੱਟ ਜਾਂਦਾ ਜਦੋਂ ਅਸੀਂ ਵਿਕਾਰਾਂ ਨਾਲ ਲੜਦੇ ਹਾਂ। ਇਹ ਵਿਕਾਰ ਹੀ ਸਾਡੇ ਅੰਦਰ ਮੋਹ ਪੈਦਾ ਕਰਦੇ ਸੰਸਾਰ ਦਾ, ਅਤੇ ਜਦੋਂ ਅਸੀਂ ਵਿਕਾਰਾਂ ਨਾਲ ਲੜਦੇ ਹਾਂ ਸਾਡੇ ਵਿਕਾਰ ਪਰਾਂ ਹੋ ਜਾਂਦੇ ਆ, ਸਾਡਾ ਵਿਕਾਰਾਂ 'ਤੇ ਜ਼ੋਰ ਚੱਲ ਜਾਂਦਾ ਅਤੇ ਸਾਡੇ ਕੋਲੋਂ ਮੋਹ ਘੱਟ ਜਾਂਦਾ, ਸੰਸਾਰ ਦਾ ਮੋਹ ਘੱਟ ਜਾਂਦਾ, ਫਿਰ ਸਾਨੂੰ ਮੋਹ ਨਹੀਂ ਰਹਿੰਦਾ ਸੰਸਾਰ ਦਾ। ਜਦੋਂ ਸਾਨੂੰ ਸੰਸਾਰ ਦਾ ਮੋਹ ਨਹੀਂ ਰਹਿੰਦਾ, ਸੰਸਾਰ ਦਾ ਮੋਹ ਘੱਟ ਜਾਂਦਾ, ਆਟੋਮੈਟਿਕਲੀ ਫਿਰ ਸਾਡੇ ਅੰਦਰ ਅਗਲਾ ਗੁਣ ਪੈਦਾ ਹੁੰਦਾ। ਉਹ ਅਗਲਾ ਗੁਣ ਕਿਹੜਾ? ਸਾਹਿਬ, ਸਾਡੀ ਮਨਪ੍ਰੀਤੀ ਸਾਹਿਬ ਵਰਗੀ ਬਣ ਜਾਂਦੀ ਹੈ। ਠੀਕ ਹੈ, ਤਾਂ ਪੰਜ ਪਿਆਰੇ ਪਾਤਸ਼ਾਹ ਨੇ ਸਾਜੇ ਕਿ ਭਾਈ ਇਹ ਪੰਜ ਗੁਣ ਜਿਹੜੇ ਆ ਸਿੱਖ ਦੇ ਅੰਦਰ ਪੈਦਾ ਹੋਣੇ ਚਾਹੀਦੇ ਆ, ਜਿਹਦੇ ਅੰਦਰ ਪੰਜ ਗੁਣ ਪੈਦਾ ਹੋ ਜਾਣਗੇ ਮੇਰਾ ਰੂਪ ਹੋ ਜਾਏਗਾ। ਸੋ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਧਿਆਨ ਦੇ ਨਾਲ ਅਗਰ ਆਪਾਂ ਵਿਚਾਰ ਕਰੀਏ, ਪਿਆਰ ਦੇ ਨਾਲ ਅਗਰ ਆਪਾਂ ਵਿਚਾਰ ਕਰੀਏ, ਸਮਝੀਏ, ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ ਆ? ਕਹਿੰਦੇ ਭਾਈ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਵਿਚਾਰ ਕਰਨਾ ਕੀ ਕਹਿਣ ਲੱਗੇ, ਕਹਿੰਦੇ ਹਰ ਕੇ ਸੰਤ ਸੁਣੋ ਜਨ ਭਾਈ, ਹਰ ਕੇ ਸੰਤ। ਸੰਤ ਕੀ ਹੈ? ਪਰਮਾਤਮਾ ਦਾ ਸੰਤ, ਹਰੀ ਦਾ ਸੰਤ। ਸੰਤ ਕੌਣ ਆ? ਸੰਤ ਕੋਈ ਸਰੀਰ ਨਹੀਂ ਹੈ, ਸੰਤ ਕੋਈ ਪੈਰਾਵਾਰ ਨਹੀਂ ਹੈ, ਸੰਤ ਕੋਈ ਮਾਣਾ ਨਹੀਂ ਹੈ। ਸੰਤ ਕਿਹਨੂੰ ਕਹਿੰਦੇ ਨੇ? ਜਦੋਂ ਸਾਡੇ ਅੰਦਰ ਸੰਸਾਰੀ ਫੁਰਨੇ ਜਿਹੜੇ ਸਾਨੂੰ ਫੁਰਦੇ ਆ, ਜਦੋਂ ਇਹ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ ਆ, ਉਸ ਅਵਸਥਾ ਵਿੱਚ ਪਹੁੰਚੀ ਹੋਈ ਮਨ ਬਿਰਤੀ ਸੰਤ ਹੋ ਜਾਂਦੀ ਹੈ। ਤੇ ਗੁਰੂ ਜੀ ਕਹਿੰਦੇ ਹਰ ਕੇ ਸੰਤ ਸੁਣੋ ਜਨ ਭਾਈ। ਕਹਿੰਦੇ ਕਿ ਜਦੋਂ ਅੰਦਰੋਂ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ ਆ, ਉਹਨਾਂ ਫੁਰਨਿਆਂ ਦੇ ਸੁੰਨ ਹੋਣ ਦੇ ਨਾਲ ਫਿਰ ਸਾਡੀ ਮਨ ਬਿਰਤੀ ਬਣਦੀ ਹੈ। ਕਾਹਦੀ? ਕਿ ਅਸੀਂ ਵੀ ਸਤਿਗੁਰ ਕੀ ਇੱਕ ਸਾਖੀ। ਕਹਿੰਦਾ ਫਿਰ ਇਹੀ ਸਤਿਗੁਰ ਦੀ ਜਿਹੜੀ ਸਿੱਖਿਆ ਨਾ, ਸਾਖੀ ਦਾ ਭਾਵ ਸਿੱਖਿਆ। ਕਹਿੰਦੇ ਸਿੱਖਿਆ ਸੁਣ ਲੈਂਦੇ ਹਾਂ ਅਤੇ ਸਿੱਖਿਆ ਦੇ ਤੁਰੰਤ ਯੋਗ ਹੋ ਜਾਂਦੇ ਹਾਂ ਜਦੋਂ ਅਸੀਂ ਸੰਸਾਰੀ ਫੁਰਨੇ ਸੁਣ ਕਰਕੇ ਆਪਣੇ ਅੰਦਰੋਂ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਕਰਦੇ ਹਾਂ। ਕਿਸ ਤਰ੍ਹਾਂ? ਹੁਣ ਦੇਖੋ, ਆਮ ਜੀ ਨੂੰ ਕਈ ਸੱਜਣ ਮਿਲਣਗੇ, ਉਹ ਕਹਿਣਗੇ ਮੈਂ ਪਾਠ ਤੇ ਬੜੇ ਕੀਤੇ, ਮੈਂ ਵੀ ਗੁਰਬਾਣੀ ਬੜੀ ਪੜ੍ਹੀ ਆ, ਪਰ ਮੈਨੂੰ ਕੁਛ ਸਮਝ ਨਹੀਂ ਲੱਗੀ। ਠੀਕ ਹੈ, ਸਾਡੇ ਅੰਦਰ ਤਾਂ ਕੋਈ ਸ਼ਾਂਤੀ ਨਹੀਂ ਆਈ। ਉਹਦਾ ਕਾਰਨ ਕੀ ਹੈ? ਕਿ ਜਦੋਂ ਉਹ ਗੁਰਬਾਣੀ ਪੜ੍ਹਦੇ ਪਏ ਸਨ ਤੇ ਉਹਨਾਂ ਦੀ ਮਨ ਬਿਰਤੀ ਦੇ ਅੰਦਰ ਤਾਂਗ ਸੀ ਸੰਸਾਰ ਦੀ, ਉਹਨਾਂ ਦੀ ਮਨ ਬਿਰਤੀ ਦੇ ਅੰਦਰ ਝੂਠੀ ਮੰਗ ਸੀ, ਜਿਹਨੂੰ ਬਾਣੀ 'ਚ ਲਿਖਦੇ ਨੇ ਗੁਰੂ ਜੀ ਦਾਤ ਪਿਆਰੀ ਵਿਸਰਿਆ ਦਾਰਾ। ਉਹਨਾਂ ਨੂੰ ਦਾਤ ਚੰਗੀ ਲੱਗ ਰਹੀ ਸੀ, ਉਹ ਦਾਤ ਚੰਗੀ ਲੰਗਰ ਕਰਕੇ ਪੜ੍ਹਨ ਦੇ ਬਾਣੀ ਰਹੇ ਸਨ, ਪਰ ਉਹਨਾਂ ਦਾ ਧਿਆਨ ਬਾਣੀ ਵਾਲੇ ਪਾਸੇ ਨਹੀਂ ਸੀ। ਠੀਕ ਹੈ, ਨਹੀਂ ਉਹ ਤਾਂ ਕਹਿੰਦੇ ਵੀ ਮੈਨੂੰ ਕੋਈ ਸਮਝ ਲੱਗੀ ਨਹੀਂ। ਠੀਕ ਹੈ, ਤੇ ਜਿਹੜਾ ਬੰਦਾ ਇੱਥੇ ਕਿਤੇ ਕਿਹੜੀ ਸੁਣੀ ਗੱਲ ਕੀ, ਹਰ ਕੇ ਸੰਤ ਸੁਣੋ ਜਨ ਭਾਈ। ਕਹਿੰਦੇ ਸਭ ਤੋਂ ਪਹਿਲਾਂ ਤਾਂ ਅੰਦਰੋਂ ਸੰਸਾਰੀ ਫੁਰਨੇ ਸੁਣ ਕਰੋ, ਸੁਣ ਕਰਕੇ ਫਿਰ ਸੁਣੋ। ਕੀ ਸੁਣੋ? ਸਤਿਗੁਰੂ ਦੀ ਸਿੱਖਿਆ ਸੁਣੋ। ਹੁਣ ਸੁਣਨ ਦਾ ਭਾਵ ਕੀ? ਦੋ ਰੂਪ ਆ ਜਾਂਦੇ ਆ। ਪਹਿਲਾਂ ਗੁਰਬਾਣੀ ਸੁਣੋ, ਫਿਰ ਇਹ 'ਤੇ ਅਮਲ ਕਰੋ, ਫਿਰ ਤੁਰੋ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰੋ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜਿਸ ਧੁਰ ਭਾਗ ਹੋਵੇ ਮੁੱਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ। ਕਹਿਣ ਲੱਗੇ ਭਾਈ ਗੱਲ ਸੁਣ, 84 ਲੱਖ ਜੂਣ ਆ, ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ। ਜਦੋਂ ਸੂਰਜ ਚੜ੍ਹਦਾ ਨਾ, ਤੇ ਸੂਰਜ ਕਿਸੇ ਇੱਕ ਜਾਮੇ 'ਤੇ ਰੋਸ਼ਨੀ ਨਹੀਂ ਕਰਦਾ, ਸੂਰਜ ਸਾਰੀ ਸ੍ਰਿਸ਼ਟੀ 'ਤੇ ਰੋਸ਼ਨੀ ਕਰਦਾ। 84 ਲੱਖ ਜੂਨ ਉਹਦਾ ਆਨੰਦ ਮਾਣਦੀ ਹੈ। ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਪ੍ਰਕਾਸ਼ ਹੈ, 84 ਲੱਖ ਜੂਨ ਦੀ ਗੱਲ ਕਰਦੇ, ਇੱਕ ਜਾਮੇ ਦੀ ਗੱਲ ਨਹੀਂ ਕਰਦੇ। ਵਿਚਾਰ ਕਰਕੇ ਦੇਖਣਾ ਆਪ ਜੀ, 84 ਲੱਖ ਜੂਨ ਦੀ ਗੱਲ ਕਰਦੇ ਆ। ਠੀਕ ਹੈ ਬਈ, ਆਪਾਂ ਕੀ ਸਮਝਦੇ ਹਾਂ ਵੀ ਇਹ ਇਕੱਲੀ ਮਨੁੱਖ ਜਾਮੇ ਨੂੰ ਉਪਦੇਸ਼ ਦੇਣ ਡਏ ਨੇ ਗੁਰੂ ਪਿਆਰੇ, ਮਨੁੱਖ ਜਾਮੇ 'ਚ ਪਹੁੰਚਣ ਨੂੰ ਸਮਝਾਉਣ ਡਏ ਨੇ ਵੀ ਪਿੱਛੇ ਤੇਰਾ ਕੀ ਹਾਲ ਸੀ, ਹੁਣ ਤੇਰਾ ਕੀ ਹਾਲ ਹੋਣਾ ਚਾਹੀਦਾ, ਅੱਗੇ ਤੇਰਾ ਕੀ ਹਾਲ ਹੋਊਗਾ। ਤਿੰਨ ਅਵਸਥਾ 'ਚ ਖੁੱਲਦੇ ਆ ਗੁਰੂ ਗ੍ਰੰਥ ਸਾਹਿਬ ਜੀ। ਕਿਸ ਤਰ੍ਹਾਂ ਆਪ ਜੀ ਵਿਚਾਰ ਕਰਨਾ ਜ਼ਰਾ ਧਿਆਨ ਦੇ ਨਾਲ। ਗੁਰੂ ਜੀ ਸਮਝਾਉਣ ਲੱਗੇ ਸਾਨੂੰ, ਕਹਿਣ ਲੱਗੇ ਹੇ ਮਨ, ਪਿਛਲਿਆਂ ਜਨਮਾਂ ਦੇ ਅੰਦਰ ਤੇਰੀ ਮਨ ਬਿਰਤੀ ਕੈਸੀ ਸੀ, ਕੈਸੀ ਸੀ? ਆਪ ਜੀ ਵਿਚਾਰ ਕਰਨਾ। ਇੱਕ ਜਗ੍ਹਾ ਤੇ ਪੰਕਤੀ ਆਉਂਦੀ ਹੈ, ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ। ਹੁਣ ਦੇਖੋ ਇੱਥੇ ਵਿਸਰ ਆਇਆ, ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ, ਵਿਸਰ ਆਇਆ, ਵਿਸਾਰ ਨਹੀਂ ਆਇਆ। ਠੀਕ ਹੈ, ਤੇ ਅਗਲੇ ਜਾ ਕੇ ਗੁਰੂ ਗ੍ਰੰਥ ਸਾਹਿਬ ਪੰਕਤੀ ਆਉਂਦੀ ਹੈ, ਨਾਮ ਵਿਸਾਰ ਚੱਲੇ ਮੂੰਹ ਕਾਲੇ, ਦਰਗੇ ਝੂਠ ਖੁਆਰਾ ਹੈ। ਉੱਥੇ ਵਿਸਾਰ ਆਉਣ ਡਿਆ, ਇੱਥੇ ਵਿਸਰ ਆਉਣ ਡਿਆ। ਹੁਣ ਵਿਸਰ ਤੇ ਵਿਸਾਰ 'ਚ ਫਰਕ ਕੀ? ਫਰਕ ਵੇਖਣਾ ਆਪਾਂ। ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਵਿਸਰ ਨਹੀਂ ਦਤਾਰ, ਵਿਸਰ ਦਾ ਮਤਲਬ ਹੁੰਦਾ ਦਾਤ ਕਿਸੇ ਕੋਲ ਆ, ਮੈਨੂੰ ਮਿਲੀ ਨਹੀਂ ਤੇ ਮੈਂ ਭੀਖ ਮੰਗਦਾ ਪਿਆ ਕਿ ਪਰਮਾਤਮਾ ਹੇ ਗੁਰੂ ਹੇ ਫਲਾਣਾ ਸਾਹਿਬ ਮੈਨੂੰ ਭੋਜਣਾ, ਇਹ ਦਾਤ ਮੈਨੂੰ ਵੀ ਦੇ। ਦਾਤ ਉਹਦੇ ਕੋਲ ਹੈ, ਉਹਨੂੰ ਵਿਸਰ ਕਹਿੰਦੇ ਆ, ਤੇ ਵਿਸਾਰ ਕਿਹਨੂੰ ਕਹਿੰਦੇ ਆ? ਦਾਤ ਮੈਨੂੰ ਦੇਤੀ ਉਹਨੇ, ਦਾਤ ਮੈਨੂੰ ਮਿਲ ਗਈ ਪਰ ਮੈਂ ਵਰਤੀ ਨਹੀਂ ਹੈ, ਉਹਨੂੰ ਵਿਸਾਰ ਕਹਿੰਦੇ ਆ। ਹੁਣ ਧਿਆਨ ਦਿਓ, ਪਹਿਲੀ ਪੰਕਤੀ 'ਚ ਆਇਆ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ। ਇਹ ਸਾਡੀ ਪਿਛਲਾ ਜਨਮ ਆ, ਪਿਛਲੇ ਜਨਮ ਦੀ ਖੇਡ ਹੈ ਸਾਡੀ ਦੀ। ਇਹ ਮਨ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਵਿਸਰ ਨਹੀਂ ਦਤਾਰ, ਕਹਿੰਦੇ ਆ ਅਕਾਲ ਪੁਰਖ ਪਰਮਾਤਮਾ ਮੈਨੂੰ ਭੁੱਲੋ ਨਾ, ਆਪਣਾ ਨਾਮ ਦਿਓ। ਕਹਿੰਦੇ ਕਿ ਮੇਰੇ 'ਤੇ ਕਿਰਪਾ ਕਰੋ, ਮੈਨੂੰ ਵੀ ਆਪਣਾ ਨਾਮ ਦਿਓ, ਨਾਮ ਦਾ ਭਾਵ ਸੋਝੀ, ਮੈਨੂੰ ਵੀ ਆਪਣੇ ਆਪ ਦੀ ਸੋਝੀ ਦਿਓ, ਮੈਨੂੰ ਵੀ ਉਹ ਜਨਮ ਦਿਓ ਜਿਸ 'ਚ ਤੁਹਾਡੀ ਸੋਝੀ ਆ ਜਾਵੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਕਹਿਣ ਲੱਗੇ ਮੇਰੇ 'ਤੇ ਕਿਰਪਾ ਕਰੋ, ਮੈਨੂੰ ਦਿਨ ਰਾਤ ਗੁਣ ਗਾਉਣ ਦਾ ਚਾਅ ਚੜਿਆ, ਪਰ ਗੁਣ ਤਾਂ ਮੈਂ ਤਾਂ ਹੀ ਗਾਦਾ ਜੇ ਮੇਰੇ ਕੋਲ ਮਨੁੱਖੀ ਜਾਮਾ ਹੋਊਗਾ, ਤੇ ਮੇਰੇ ਕੋਲ ਸਰੀਰ ਹੋਊਗਾ ਤੇ ਜਿਹਦੇ 'ਚ ਗੁਣ ਗਾਇਆ ਜਾ ਸਕਦਾ, ਕਿਉਂਕਿ ਬਾਣੀ 'ਚ ਲਿਖਿਆ 84 ਲੱਖ ਜੂਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ। ਗੁਰੂ ਜੀ ਕਹਿਣ ਲੱਗੇ 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ, ਪਰ ਉਸ ਪਰਮਾਤਮਾ 'ਚ ਲੀਨ ਹੋਣ ਦੀ ਵਡਿਆਈ ਇਕੱਲੀ ਇੱਕ ਸਰੀਰ ਨੂੰ ਮਿਲੀ। ਵੀ ਤੇਰੇ ਵਿੱਚ ਜਦੋਂ ਮਨ ਪਹੁੰਚੂਗਾ ਨਾ, ਤਾਂ ਗੁਰੂ ਦਾ ਪੱਲਾ ਫੜ ਕੇ ਤੇ ਤੇਰੇ 'ਚ ਲੀਨ ਹੋ ਸਕਦਾ, ਉਹ ਇਕੱਲੀ ਵਡਿਆਈ ਮਨੁੱਖ ਸਰੀਰ ਨੂੰ ਹੈ। ਸੋ ਧਿਆਨ ਦੇਣਾ, ਇੱਥੇ ਫਿਰ ਇਹਨੇ ਮਨ ਨੇ ਬੇਨਤੀ ਕੀਤੀ ਪਿਛਲੇ ਜਾਮੇ 'ਚ, ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਹਿੰਦੇ ਮੈਂ ਰਾਤ ਨੂੰ ਗੁਣ ਗਾਵਾਂ, ਮੈਨੂੰ ਚਾਓ ਚੜ ਗਏ। ਹੁਣ ਅੱਗੇ ਦੇਖਣਾ ਕੀ ਹੋਇਆ। ਉਸ ਪਰਮਾਤਮਾ ਨੇ ਕਿਰਪਾ ਕੀਤੀ, ਭਈ ਪ੍ਰਾਪਤ ਮਾਨਖ ਦਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਪਰਮਾਤਮਾ ਨੇ ਕਰਤੀ ਕਿਰਪਾ, ਜਦੋਂ ਕਿਰਪਾ ਕੀਤੀ ਤੈਨੂੰ ਮਨੁੱਖ ਦਾ ਸਰੀਰ ਮਿਲ ਗਿਆ, ਮਨੁੱਖ ਦੇ ਸਰੀਰ ਦੇ ਵਿੱਚ ਇਹ ਮਨ ਆ ਗਿਆ। ਜਦੋਂ ਇਹ ਮਨੁੱਖ ਦੇ ਸਰੀਰ ਵਿੱਚ ਮਨ ਆਇਆ ਨਾ, ਤੇ ਧਿਆਨ ਦਿਓ, ਇਹਨੂੰ ਨਾਮ ਦੀ ਦਾਤ ਮਿਲ ਗਈ, ਇਹਨੂੰ ਸ਼ਬਦ ਦੀ ਦਾਤ ਮਿਲ ਗਈ, ਇਹਨੂੰ ਸੋਝੀ ਮਿਲ ਗਈ। ਸੋਝੀ ਹੈ ਇਹਦੇ ਅੰਦਰ, ਮਨੁੱਖੀ ਜਾਮੇ ਦੇ ਅੰਦਰ ਸੋਝੀ ਆ। ਦੇਖੋ ਮਨੁੱਖ ਨੂੰ ਕਹਿੰਦੇ ਆਪਾਂ ਗੁਰੂ ਦੇ ਲੜ ਲੱਗ, ਕਿਸੇ ਹੋਰ ਜਨਮ ਨੂੰ ਨਹੀਂ ਕਹਿੰਦੇ ਗੁਰੂ ਦੇ ਲੜ ਲੱਗ, ਇਹਦਾ ਮਨ ਸੋਝੀ ਹੈ। ਦੇਖੋ ਜਦੋਂ ਇਹ ਆ ਗਿਆ ਨਾ, ਹੁਣ ਇੱਥੇ ਬੈਠੇ ਮਨ ਨੇ ਗੁਰੂ ਦਾ ਪੱਲਾ ਫੜਨਾ ਨਹੀਂ ਕੀਤਾ, ਉਸ ਨਾਮ ਦੀ ਉਸ ਸੋਝੀ ਦੀ ਵਰਤੋਂ ਨਹੀਂ ਕੀਤੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਕਹਿੰਦੇ ਨਾਮ ਵਿਸਾਰ ਚੱਲੇ ਮੂੰਹ ਕਾਲੇ, ਦਰਗੇ ਝੂਠ ਖੁਆਰਾ ਹੈ। ਕਹਿੰਦੇ ਮਾਰ ਝਾਤੀ, ਉਹ ਦੇਖ ਮਨ ਪਿਛਲਿਆਂ ਜਾਮੇ ਤਰਲਿਆ ਲੈਂਦਾ ਸੀ, ਮੈਨੂੰ ਸੋਝੀ ਦੇ, ਐਸ ਜਾਮੇ 'ਚ ਸੋਝੀ ਆਈ ਪਰ ਵਰਤੀ ਨੂੰ ਕੀਤੀ ਸੋਝੀ ਦੀ। ਨਾਮ ਵਿਸਾਰ ਚੱਲੇ ਮੂੰਹ ਕਾਲੇ, ਕਹਿੰਦੇ ਉਹ ਨਾਮ ਵਿਸਾਰ ਕੇ ਕੋਲ ਹੁੰਦਿਆਂ ਸੋਝੀ ਵਿਸਾਰ ਛੱਡੀ, ਭੁਲਾ ਛੱਡੀ, ਵਰਤੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਿਆ ਨਹੀਂ, ਔਰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨੇ। ਤੇ ਕੀ ਹੋਇਆ? ਚੱਲੇ ਮੂੰਹ ਕਾਲੇ, ਕਹਿੰਦੇ ਉਹ ਮਨ ਤੁਰ ਪਿਆ ਹੀ ਸਰੀਰ ਛੱਡ ਕੇ। ਤਰਿਆ ਕਿੱਦਾਂ ਆ? ਚੱਲਿਆ ਮੂੰਹ ਕਾਲਾ। ਮੂੰਹ ਕਾਲੇ ਦਾ ਮਤਲਬ ਕੀ ਹੈ? ਕਿ ਮਨ ਕਾਲੇ ਦਾ ਕਾਲਾ ਹੀ ਰਹਿ ਗਿਆ, ਤੁਰਿਆ ਨਹੀਂ। ਜਿਹੜਾ ਮਨ ਆ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਵਾ ਸੁਆ। ਇਹਨੇ ਜਨਮਾਂ ਜਨਮਾਂ ਦੀ ਮਲ ਪਹਿਲਾਂ ਲੱਗੀ ਸੀਗੀ, ਇਸ ਜਨਮ ਦੇ ਅੰਦਰ ਧੋਣ ਆਇਆ ਸੀ, ਪਰ ਇਹਨੇ ਧੋਤਾ ਨਹੀਂ ਆਪਣੇ ਆਪ ਨੂੰ ਕਿ ਇਸ ਜਨਮ ਦੇ ਅੰਦਰ ਫਿਰ ਇਸ ਜਾਮੇ ਦੇ ਵੀ ਪਾਪਾਂ ਤੇ ਮਾੜੀਆਂ ਕਰਮਾਂ ਦੀ ਮੈਲ ਹੋਰ ਚੜਾ ਕੇ ਤੁਰ ਪਿਆ। ਉਹ ਗੁਰੂ ਜੀ ਸਮਝਾਉਂਦੇ ਪਏ ਆਪ ਜੀ ਨੂੰ, ਕਹਿੰਦੇ ਨਾਮ ਵਿਸਾਰ ਚੱਲੇ ਮੂੰਹ ਕਾਲੇ, ਦਰਗੇ ਝੂਠ ਖੁਆਰਾ ਹੈ। ਕਹਿੰਦੇ ਦੇਖ ਲਾ, ਉਹ ਮਨ ਦਾਤ ਹੁੰਦਿਆਂ ਸਿੰਦਿਆਂ ਵੀ ਵਿਸਾਰ ਕੇ ਤੁਰ ਪਿਆ, ਤੇ ਮੂੰਹ ਕਾਲੇ ਦਾ ਕਾਲਾ ਹੀ ਆ। ਹੁਣ ਕੀ ਹੋਏਗਾ? ਦਰਗੇ ਝੂਠ ਖੁਆਰਾ ਹੈ। ਕਹਿੰਦੇ ਨੇ ਜਾਣਾ ਉੱਥੇ ਧਰਮਰਾਜ ਦੀ ਕਚਹਿਰੀ 'ਚ, ਇਹਨੂੰ ਝੂਠਾ ਜਾਣ ਕੇ ਤੇ ਕੇਸ ਚੱਲਣਾ। ਕਿਹੜਾ ਕੇਸ ਚੱਲਣਾ? ਜਿੱਦਾਂ ਆਪਾਂ ਨਹੀਂ ਦੇਖਦੇ ਕੇਸ ਪੈਂਦੇ ਕਚਹਿਰੀ 'ਚ, ਤਰੀਕਾਂ ਪੈਂਦੀਆਂ ਨੇ। ਇੰਨੇ ਦਿਨਾਂ ਬਾਅਦ ਆ ਜਾਓ ਤਰੀਕ ਭੁਗਤਣ, ਇੰਨੇ ਦਿਨਾਂ ਬਾਅਦ ਆ ਜਾਓ। ਇੱਦਾਂ ਹੀ ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਜਿਹਦੀ ਇਸ ਜਾਮੇ ਦੇ ਅੰਦਰ ਮੁਕਤੀ ਨਹੀਂ ਹੁੰਦੀ, ਫਿਰ ਉਹਦੀਆਂ ਤਰੀਕਾਂ ਪੈਂਦੀਆਂ ਨੇ। ਕਿਹੜੀਆਂ ਤਰੀਕਾਂ? ਉਹਨੂੰ ਵਾਰ ਵਾਰ ਜਨਮਾਂ 'ਚ ਆਉਣਾ ਪੈਂਦਾ, ਕਦੀ ਕਿਸੇ ਜਨਮ 'ਚ ਕਦੀ ਕਿਸੇ ਜਨਮ 'ਚੋਂ ਤਰੀਕਾਂ ਪੈਂਦੀਆਂ ਨੇ। ਠੀਕ ਹੈ ਬਈ, ਇੱਦਾਂ ਫਿਰ ਗੁਰੂ ਜੀ ਸਮਝਾਉਂਦੇ ਪਏ ਆਪ ਜੀ ਨੂੰ, ਕਹਿਣ ਲੱਗੇ ਜਿਸ ਧੁਰ ਭਾਗ ਹੋਵੇ ਮੁੱਖ ਮਸਤਕ। ਕਹਿਣ ਲੱਗੇ ਵੀ ਦੇਖ ਮਨਾ, ਧੁਰ ਦਰਗਾਹ ਤੋਂ ਜਿਹਦੇ ਭਾਗਾਂ 'ਚ ਨਾ ਲਿਖਿਆ ਹੋਵੇ, ਮਸਤਕ 'ਤੇ ਲਿਖਿਆ ਹੋਵੇ ਪਰਮਾਤਮਾ ਨੇ 84 ਲੱਖ ਜੂਨ 'ਚੋਂ, ਠੀਕ ਹੈ, ਤਿੰਨ ਜਨ ਲੈ ਹਿਰਦੇ ਰਾਖੀ। ਕਹਿੰਦੇ ਗੱਲ ਵਿਚਾਰ ਕੇ ਦੇਖੀ, ਗੁਰੂ ਦੀ ਸਿੱਖਿਆ ਜਿਹੜੀ ਹੈ ਹਿਰਦੇ 'ਚ ਉਹ ਹੀ ਲੈ ਕੇ ਰੱਖ ਸਕਦਾ ਜਿਹਦੇ ਭਾਗਾਂ 'ਚ ਪਰਮਾਤਮਾ ਲਿਖ ਕੇ ਭੇਜਦਾ। ਕਹਿੰਦੇ ਮਨੁੱਖੀ ਜਾਮਾ ਆ ਜਿਹਦੇ ਵਿੱਚ ਤੂੰ ਗੁਰੂ ਦੀ ਸਿੱਖਿਆ ਲੈ ਸਕਦਾ, ਜਿਹਦੇ ਵਿੱਚ ਤੂੰ ਗੁਰੂ ਦੇ ਮਾਰਗ 'ਤੇ ਤੁਰ ਸਕਦਾ, ਕਿਸੇ ਹੋਰ ਜਾਮੇ 'ਚ ਨਹੀਂ ਤੁਰ ਸਕਦਾ। ਹੁਣ ਆਪਾਂ ਇੱਥੇ ਕੀ ਕਰਦੇ ਹਾਂ, ਆਪਾਂ ਮਨੁੱਖ 'ਚੋਂ ਲੱਭਣ ਲੱਗ ਪੈਂਦੇ ਹਾਂ, ਅਤੇ ਮਨੁੱਖਾਂ ਦੇ ਵਿੱਚੋਂ ਜਿਹਦੇ ਭਾਗ 'ਚ ਲਿਖਿਆ ਨਾ ਉਹੀ ਸਿੱਖਿਆ ਤੁਰ ਸਕਦਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਕਦੀ ਕਿਸੇ ਨੇ ਕਿਹਾ ਗੁਰੂ ਘਰ ਖਲੋ ਕੇ ਬਾਹਰ ਪਿਆ ਫਲਾਣਾ ਬੰਦਾ ਨਾਸਤਕ, ਇਹਨੂੰ ਗੁਰੂ ਘਰ ਅੰਦਰ ਨਹੀਂ ਵੜਨ ਦੇਣਾ? ਕਿਹਾ ਕਦੀ ਕਿਸੇ ਨੇ? ਕਦੀ ਕਿਸੇ ਨੇ ਕਿਹਾ ਨੇ ਪਾਟੇ ਕੱਪੜੇ ਪਾਏ ਨੂੰ ਗੁਰੂ ਘਰ ਨਹੀਂ ਵੜਨ ਦੇਣਾ? ਕਿਹਾ ਕੀ ਕਹੀਦਾ? ਭਾਵੇਂ ਨਾਸਤਕ ਤੋਂ ਨਾਸਤਕ ਬੰਦਾ ਹੋਵੇ ਤਾਂ ਵੀ ਹੱਥ ਜੋੜ ਕੇ ਕਹੀਦਾ ਭਾਈ ਸਾਹਿਬ ਗੁਰੂ ਘਰ ਜ਼ਰੂਰ ਆਓ, ਲੰਘ ਜਾਓ ਅੰਦਰ, ਜਾਓ ਮੱਥਾ ਟੇਕੋ, ਬੈਠੋ, ਸਤਸੰਗ ਸੁਣੋ, ਗੁਰੂ ਘਰ ਦੀ ਗੱਲ ਸੁਣੋ। ਕਦ ਲਈ? ਕਿਉਂਕਿ ਭਾਈ ਉਹਦੇ ਕੋਲ ਜਨਮ ਉਹ ਵਾਲਾ ਹੈ ਜਿਸ ਜਨਮ ਦੇ ਅੰਦਰ ਗੁਰੂ ਦਾ ਪੱਲਾ ਫੜਿਆ ਜਾ ਸਕਦਾ, ਜਿਹਦੇ ਅੰਦਰ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਤੁਸੀਂ ਉਹਨੂੰ ਨਾ ਨਹੀਂ ਕਰ ਸਕਦੇ। ਸੋ ਗੱਲ ਸਾਰੀ 84 ਲੱਖ ਜੂਨ ਦੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਆ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰ ਬਚਨੀ ਸਹਿਜ ਚਾਖੀ। ਧਿਆਨ ਦਿਓ, ਕਹਿਣ ਲੱਗੇ ਗੁਰੂ ਜੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ। ਕਹਿਣ ਲੱਗੇ ਭਾਈ ਇਹ ਜਿਹੜੀ ਅੰਮ੍ਰਿਤ ਕਥਾ ਨਾ, ਕਹਿੰਦਾ ਉਸ ਅਕਾਲ ਪੁਰਖ ਦੀ ਜਿਹੜੀ ਉਸਤਤ ਆ, ਕਹਿੰਦੇ ਸਾਰੀਆਂ ਉਸਤਤ ਨਾਲੋਂ ਸ੍ਰੇਸ਼ਟ ਆ, ਉੱਚੀ ਆ। ਦੇਖੋ ਆਪਾਂ ਕਿਸੇ ਇਨਸਾਨ ਦੀ ਸਿਫਤ ਕਰਦੇ ਹਾਂ, ਫਲਾਣਾ ਸੋ ਬੜਾ ਚੰਗਾ ਆ, ਆਪਾਂ ਕਿਸੇ ਨੇਕ ਇਨਸਾਨ ਦੀ ਉਸਤਤ ਕਰਦੇ ਹਾਂ ਵੀ ਫਲਾਣਾ ਸੋ ਬੜਾ ਹੀ ਬੰਦਾ ਨੇਕ ਆ, ਬੜਾ ਕਮਾਈ ਵਾਲਾ, ਚੰਗਾ ਬੰਦਾ, ਕਿਹਦੀ ਮਦਦ ਕਰਦਾ, ਇਹ ਹੈ ਵੋ ਹੈ। ਪਰ ਕਹਿੰਦੇ ਭਾਈ ਸਭ ਤੋਂ ਉੱਤਮ ਜਿਹੜੀ ਸ੍ਰੇਸ਼ਟ ਜਿਹੜੀ ਵਡਿਆਈ ਹੈ ਨਾ, ਕਹਿਣ ਲੱਗੇ ਉਹ ਸਿਰਫ ਅਕਾਲ ਪੁਰਖ ਦੀ ਹੈ, ਉਹ ਪਰਮਾਤਮਾ ਦੀ ਹੈ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਗੁਰ ਬਚਨੀ ਸਹਿਜ ਚਾਖੀ। ਕਹਿੰਦੇ ਇਹ ਵਡਿਆਈ ਜਿਹੜੀ ਆ ਨਾ, ਕੋਈ ਅਗਰ ਇਨਸਾਨ ਕਰਦਾ ਆ ਇਹਦਾ ਸਵਾਦ ਆਨੰਦ ਮਾਣਦਾ ਤੇ ਕੌਣ ਮਾਣਦਾ? ਗੁਰੂ ਜੀ ਗੁਰ ਬਚਨੀ ਸਹਿਜ ਚਾਖੀ, ਗੁਰ ਬਚਨੀ। ਧਿਆਨ ਦੇਣਾ, ਬਚਨੀ ਦਾ ਭਾਵ ਕੀ? ਬਚਨ ਸ਼ਬਦ ਉਪਦੇਸ਼, ਗੁਰੂ ਦੇ ਬੋਲ। ਕਹਿਣ ਲੱਗੇ ਭਾਈ ਜੇ ਕੋਈ ਗੁਰੂ ਦੇ ਬੋਲਾਂ ਨੂੰ ਆਪਣੇ ਅੰਦਰ ਕੋਈ ਰੱਖ ਲੈਂਦਾ, ਆਪਣੇ ਅੰਦਰ ਵਸਾ ਲੈਂਦਾ ਗੁਰੂ ਦੇ ਬੋਲਾਂ ਨੂੰ, ਕਹਿੰਦਾ ਇਸ ਸ੍ਰੇਸ਼ਟ ਕਥਾ ਨੂੰ, ਇਸ ਸ੍ਰੇਸ਼ਟ ਵਡਿਆਈ ਦਾ ਆਨੰਦ ਉਹ ਮਾਣ ਸਕਦਾ, ਆਮ ਬੰਦਾ ਇਸ ਵਡਿਆਈ ਦਾ ਆਨੰਦ ਵੀ ਨਹੀਂ ਮਾਣ ਸਕਦਾ। ਠੀਕ ਹੈ, ਕਿਉਂਕਿ ਬਾਣੀ 'ਚ ਪੜ੍ਹ ਕੇ ਦੇਖਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ, ਕਹਿਣ ਲੱਗੇ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਹੰਕਾਰ। ਧਿਆਨ ਦੇਣਾ ਆਪ ਜੀ ਨੇ, ਸ਼ਬਦ ਸਾਧਨ ਆਵਈ ਨਾਮ ਨਾ ਲੱਗੇ ਪਿਆਰ। ਦੇਖੋ ਕੀ ਕਹਿਣ ਲੱਗੇ ਗੁਰੂ ਜੀ, ਕਹਿਣ ਲੱਗੇ ਜਿੱਚਰ ਇਹ ਮਨ ਲਹਿਰੀ ਵਿੱਚ ਹੈ। ਲਹਿਰੀ ਦਾ ਭਾਵ ਕੀ ਹੁੰਦਾ? ਆਪ ਜੀ ਨੇ ਸਮੁੰਦਰ 'ਚ ਲਹਿਰਾਂ ਉੱਠਦੀਆਂ ਦੇਖੀਆਂ ਹੈ ਨਾ, ਉਹ ਲਹਿਰਾਂ ਉੱਠਦੀਆਂ ਉੱਚੀਆਂ ਉੱਠਦੀਆਂ, ਜਦੋਂ ਉਹਨਾਂ ਦੀ ਹਵਾ ਭਰ ਜਾਂਦੀ ਤੇ ਬੁਲਬੁਲਾ ਬਣ ਜਾਂਦਾ ਪਾਣੀ ਦਾ, ਬੁਲਬੁਲਾ ਬਣ ਜਾਂਦਾ, ਥੋੜ੍ਹੀ ਕੁ ਦੇਰ ਵੱਖਰਾ ਲੱਗਦਾ ਫਿਰ ਫਟ ਜਾਂਦਾ, ਫਿਰ ਪਾਣੀ 'ਚ ਮਿਲ ਜਾਂਦਾ। ਉਹ ਲਹਿਰਾਂ ਉੱਠਦੀਆਂ ਨੇ ਪਰ ਉਹ ਕਿਤੇ ਬਾਹਰ ਨਹੀਂ ਜਾ ਸਕਦੀਆਂ। ਠੀਕ ਹੈ ਜੀ, ਕਹਿੰਦਾ ਪਵ ਆਪਣੀ ਹੋਂਦ ਵੱਖਰੀ ਬਣ ਜਾਂਦੀ ਉਹਨਾਂ ਲਹਿਰਾਂ ਦੀ। ਇੱਦਾਂ ਗੁਰੂ ਜੀ ਕਹਿੰਦੇ ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਕਹਿੰਦਾ ਭਾਵ ਕਿ ਜਿੰਨਾ ਚਿਰ ਇਹ ਮਨ ਉਹਨਾਂ ਲਹਿਰਾਂ ਵਾਂਗਰਾਂ ਆਪਣੀ ਹੋਂਦ ਵੱਖਰੀ ਸਮਝਦਾ, ਹੋਮੇ 'ਚ ਰਹਿੰਦਾ, ਆਪਣੇ ਆਪ ਨੂੰ ਵੱਖਰਾ ਸਮਝਦਾ, ਆਪਣੇ ਆਪ ਨੂੰ ਉਸ ਪਰਮਾਤਮਾ ਤੋਂ ਇੱਕ ਵੱਖਰੀ ਹੋਂਦ 'ਚ ਲੈ ਕੇ ਚੱਲ ਜਾਂਦਾ, ਕਿੱਦਾਂ ਅਸੀਂ ਭਾਣੇ ਤੋਂ ਬਾਹਰ ਹੋ ਜਾਂਦੇ ਹਾਂ। ਗੁਰਬਾਣੀ ਪੜ੍ਹਨ ਡਏ ਹੁੰਦੇ ਆਪਾਂ, ਪੜ੍ਹਨ ਗੁਰਬਾਣੀ ਡਏ ਹਾਂ ਅਤੇ ਮਨ ਭਟਕਣ ਡਿਆ ਹੁੰਦਾ, ਫਲਾਣਾ ਕੰਮ ਦੇ ਬਣਿਆ ਨਹੀਂ, ਧਮਕਾਣਾ ਕੰਮ ਦੇ ਬਣਿਆ ਨਹੀਂ, ਫਲਾਣੀ ਚੀਜ਼ ਮੈਨੂੰ ਮਿਲੀ ਨਹੀਂ, ਹੈ ਨਾ। ਉਹਨੂੰ ਕਹਿੰਦੇ ਆ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਹੰਕਾਰ। ਕਹਿੰਦੇ ਜਿੰਨਾ ਚਿਰ ਇਹ ਮਨ ਭਟਕਦਾ ਨਾ ਉਹਨਾਂ ਚਿਰ ਹੋਮੇ ਆ, ਹੰਕਾਰੀ ਆ, ਇਹਨੂੰ ਨਹੀਂ ਗੁਰਬਾਣੀ ਦੀ ਸਮਝ ਲੱਗਣੀ। ਸ਼ਬਦ ਸਾਧ ਨਾ ਆਇਓ, ਸ਼ਬਦ ਕੀ ਆ? ਉਪਦੇਸ਼। ਸਾਧ ਕੀ ਆ? ਸਵਾਦ। ਕਹਿੰਦੇ ਜਿੰਨਾ ਚਿਰ ਮਨ ਭਟਕਦਾ ਨਾ ਉਹਨਾਂ ਚਿਰ ਜਿੰਨੇ ਮਰਜ਼ੀ ਆਪਾਂ ਪਾਠ ਕਰੀਏ, ਜਿੰਨੀ ਮਰਜ਼ੀ ਗੁਰਬਾਣੀ ਪੜ੍ਹੀਏ, ਸਾਨੂੰ ਇਸ ਉਪਦੇਸ਼ ਦਾ ਸਵਾਦ ਨਹੀਂ ਆ ਸਕਦਾ। ਨਾਮ ਨਾ ਲੱਗੇ ਪਿਆਰ। ਹੁਣ ਲਾਓ ਸਾਹਿਬ ਇੱਥੇ ਧਿਆਨ ਦੇਣ ਵਾਲੀ ਗੱਲ, ਜੇ ਦੋ ਅੱਖਰ ਆਏ ਨੇ, ਪਹਿਲਾਂ ਸ਼ਬਦ ਸਾਧਨ ਆਇਓ, ਫਿਰ ਲਿਖਿਆ ਨਾਮ ਨਾ ਲੱਗੇ ਪਿਆਰ। ਇਹਦਾ ਮਤਲਬ ਸ਼ਬਦ ਤੇ ਨਾਮ ਚ ਕੀ ਫਰਕ ਹੈ ਬਈ? ਸ਼ਬਦ ਉਪਦੇਸ਼ ਆ ਤੇ ਨਾਮ ਕੀ ਹੈ? ਸਿਮਰਨ। ਆਪਾਂ ਗੁਰੂ ਕਹਿੰਦਾ ਸੋਚੀ ਕਾਹਦੀ ਲੈਣੀ ਸੀ? ਸ਼ਬਦ ਦੀ, ਨਾਮ ਦੀ, ਸਿਮਰਨ ਦੀ। ਕਹਿੰਦੇ ਜਿਹੜਾ ਬੰਦਾ ਬਾਣੀ ਪੜ੍ਹਨ ਡਿਆ ਹੋਵੇ ਤੇ ਮਨ ਭਟਕਣ ਡਿਆ ਹੋਵੇ, ਕਦੀ ਕਿਸੇ ਚੀਜ਼ ਮਗਰ, ਕਦੀ ਕਿਸੇ ਚੀਜ਼ ਮਗਰ, ਕਹਿੰਦੇ ਫਿਰ ਉਹਨੂੰ ਕਦੀ ਵੀ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ। ਤੇ ਜਿਹਨੂੰ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ, ਕਹਿੰਦੇ ਨਾਮ ਨਾ ਲੱਗੇ ਪਿਆਰ, ਕਹਿੰਦਾ ਉਹਦੇ ਹਿਰਦੇ ਵਿੱਚ ਕਦੀ ਵੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋ ਸਕਦਾ, ਉਹਦੇ ਹਿਰਦੇ ਚ ਕਦੀ ਵੀ ਨਾਮ ਨਾਲ ਜੁੜਨ ਦਾ ਖਿੱਚ, ਤਾਂਗ, ਪ੍ਰੇਮ ਪੈਦਾ ਨਹੀਂ ਹੋ ਸਕਦਾ। ਜਿਹਨੂੰ ਗੁਰਬਾਣੀ ਦੀ ਸਮਝ ਆ ਉਹਨੇ ਅੰਦਰ ਨਾਮ ਦਾ ਪਿਆਰ ਆ, ਜਿਹਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਉਹਦੇ ਅੰਦਰ ਨਾਮ ਦਾ ਪਿਆਰ ਨਹੀਂ ਜਾਗਦਾ। ਹਰ ਚੀਜ਼ ਦੀ ਵਿਚਾਰ ਕਰਕੇ ਦੇਖੋ, ਠੀਕ ਹੈ ਬਈ? ਹੁਣ ਦੇਖੋ ਨਾ, ਜਿਹੜਾ ਬੰਦਾ, ਹੁਣ ਦੇਖੋ ਇੱਕ ਬੰਦਾ ਪਾਠ ਕਰਕੇ ਹਟਿਆ, ਬਾਣੀ ਪੜ੍ਹੀ ਉਹਨੇ, ਉਹ ਬੜਾ ਖੁਸ਼ ਹੈ, ਕਹਿੰਦਾ ਮੈਂ ਰੋਜ਼ ਬਾਣੀ ਪੜ੍ਹਦਾ, ਮੈਂ ਰੋਜ਼ ਪਾਠ ਕਰਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ 1418 ਅੰਗ ਦੇ ਉੱਤੇ ਕੀ ਲਿਖਣ ਡਏ, ਪੜ੍ਹੋ ਧਿਆਨ ਨਾਲ ਕੀ ਲਿਖਿਆ ਉੱਥੇ। ਉਹਨਾਂ ਨੇ ਲਿਖਤਾ, ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂੜਨਾ ਆਖੀ ਹਨ ਪਸ਼ੂ ਢੋਰ ਗਵਾਰ। ਦੇਖੋ ਪੜ੍ਹੋ, ਬੜੇ ਪਿਆਰ ਨਾਲ ਪੜ੍ਹੋ ਗੁਰਬਾਣੀ ਨੂੰ। ਕੀ ਕਹਿਣ ਲੱਗੇ? ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਕਹਿੰਦਾ ਜਿਹੜਾ ਪ੍ਰਾਣੀ ਗੁਰਬਾਣੀ ਪੜ੍ਹੇ, ਸ਼ਬਦ ਉਪਦੇਸ਼, ਇਸ ਉਪਦੇਸ਼ ਦੀ ਵਿਚਾਰ ਨਾ ਕਰੇ, ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੇ ਸ਼ਬਦ ਦੀ ਅਰਾਧਨਾ ਨਾ ਕਰੇ, ਨਾਮ ਸਿਮਰਨ ਨਾ ਕਰੇ, ਉਸ ਆਪਣੇ ਅੰਦਰ ਵਸਦੀ ਸ਼ਕਤੀ ਦੀ ਖੋਜ ਨਾ ਕਰੇ। ਉਹ ਪ੍ਰਕਾਸ਼ ਤੁਹਾਡੇ ਅੰਦਰ ਹੈ, ਬਾਹਰ ਨਹੀਂ ਕਿਤੇ, ਤੁਹਾਡੇ ਅੰਦਰ ਹੀ ਸਭ ਕੁਛ, ਸਭ ਕੁਝ ਤੁਹਾਡੇ ਅੰਦਰ ਹੈ, ਤੁਸੀਂ ਆਪਣੇ ਅੰਦਰੋਂ ਹੀ ਲੱਭਣਾ ਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧਨਾ ਪਾਇਆ। ਤੁਹਾਡੇ ਅੰਦਰ ਹੀ ਸਭ ਕੁਛ ਆ, ਉਹ ਬਾਹਰ ਕੁਛ ਨਹੀਂ ਹੈਗਾ। ਐਵੇਂ ਭੁਲੇਖੇ 'ਚ ਪੈ ਜਾਈਏ ਵੀ ਫਲਾਣੀ ਥਾਂ 'ਤੇ ਜੰਗਲ 'ਚ ਜਾ ਕੇ ਬਹਿ ਕੇ ਕੋਈ ਆਨੰਦ ਲੱਭ ਜਾਣਾ, ਘਰ ਬਾਰ ਛੱਡ ਕੇ ਆਨੰਦ ਲੱਭ ਜਾਣਾ, ਮਾਂ ਬਾਪ ਛੱਡ ਕੇ ਆਨੰਦ ਲੱਭ ਜਾਣਾ। ਨਹੀਂ ਭਈ, ਕਿਸੇ ਨੂੰ ਛੱਡ ਕੇ ਆਨੰਦ ਨਹੀਂ ਲੱਭਣਾ, ਅੱਗੇ ਛੱਡਣਾ ਆ ਅਤੇ ਅੰਦਰ ਦੇ ਉੱਠਦੇ ਵਿਕਾਰਾਂ ਨੂੰ ਛੱਡ ਲਓ, ਆਨੰਦ ਲੱਭ ਜਾਣਾ ਅੰਦਰਲੇ ਵਿਕਾਰਾਂ ਨੂੰ, ਮਾਂ ਬਾਪ, ਭੈਣ ਭਰਾਵਾਂ, ਸਕੇ ਸੰਬੰਧੀਆਂ ਨੂੰ ਨਹੀਂ, ਅੰਦਰ ਦੇ ਜਿਹੜੇ ਵਿਕਾਰ ਆ ਨਾ, ਅੰਦਰ ਦੇ ਜਿਹੜੀ ਸੋਚ ਆ, ਅੰਦਰ ਦੀ ਜਿਹੜੀ ਸਾਡੀ ਮਨ ਬਿਰਤੀ ਆ, ਉਹਨੂੰ ਛੱਡ ਦਿਓ ਅਤੇ ਤੁਹਾਨੂੰ ਆਪਣੇ ਅੰਦਰੋਂ ਹੀ ਸਭ ਕੁਝ ਲੱਭ ਜਾਣਾ। ਠੀਕ ਹੈ, ਤਾਂ ਕਹਿਣ ਲੱਗੇ ਉਹਦੇ ਸ਼ਬਦ ਨਾ ਕਰੇ ਵਿਚਾਰ, ਓਏ ਮਾਨਸ ਜੂਣ ਨਾ ਆਖੀਆਂ। ਦੇਖੋ ਕੀ ਕਹਿੰਦੇ, ਕਹਿੰਦੇ ਵੀ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਨਾ ਕਰੋ, ਭਾਵੇਂ ਹੈ ਮਨੁੱਖ ਜਾਮੇ 'ਚ ਹੀ ਆ ਪਰ ਗਿਣਤੀ ਨਾ ਕਰੋ। ਕਹਿੰਦੇ ਕਿਉਂ? ਪਸ਼ੂ ਢੋਰ ਗਵਾਰ। ਕਹਿੰਦੇ ਇਹਨਾਂ ਦੀ ਮਨ ਬਿੱਤੀ ਤਾਂ ਅਵਾਰਾ ਡੰਗਰ ਦੀ ਹੈ, ਅਵਾਰਾ ਡੰਗਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਨਿਕਰੀਆਂ ਪੈਣੀਆਂ 'ਚ ਮੂੰਹ ਮਾਰਦਾ, ਪਰ ਪਤਾ ਨਹੀਂ ਕਿੱਥੇ ਕੀ ਖਾਧਾ। ਉਹ ਹੀ ਹਾਲ ਸਾਡਾ ਹੋ ਗਿਆ, ਸਾਨੂੰ ਨਹੀਂ ਪਤਾ ਲੱਗਾ ਅਸੀਂ ਕਿਤੇ ਕੀ ਪੜ੍ਹਿਆ, ਕੀ ਅਸੀਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ। ਮਨ ਬਿਰਤੀ ਬਣਾਓ ਅਸੀਂ, ਤਾਂ ਗੁਰੂ ਜੀ ਆਪ ਜੀ ਨੂੰ ਕਹਿਣ ਲੱਗਿਆ, ਕਹਿਣ ਲੱਗੇ ਵੀ ਗੁਰਬਚਨੀ ਸਹਿਜੇ ਚਾਖੀ। ਕਹਿੰਦਾ ਜਿਹੜਾ ਬੰਦਾ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਦਾ ਤੇ ਸਹਿਜੇ ਕੀ ਹੈ? ਆਤਮਿਕ ਅਡੋਲਤਾ, ਆਤਮਿਕ ਅਡੋਲਤਾ ਵਿੱਚ ਰਹਿੰਦਾ ਹੈ, ਚਾਖੀ ਦਾ ਭਾਵ ਸਵਾਦ ਚੱਖ ਲੈਂਦਾ। ਕਹਿੰਦਾ ਭਾਵ ਗੁਰੂ ਗ੍ਰੰਥ ਸਾਹਿਬ ਦੀ ਇਸ ਗੁਰਬਾਣੀ ਦਾ ਆਨੰਦ ਮਾਣ ਲੈਂਦਾ। ਕੌਣ ਮਾਣ ਲੈਂਦਾ? ਜਿਹੜਾ ਪੁਰਾਣੀ ਗੁਰੂ ਸਤਬੰਦੀ ਬਾਣੀ ਨੂੰ ਪੜ੍ਹਨ ਲੱਗਿਆ ਸਹਿਜ ਅਵਸਥਾ ਆਤਮਿਕ ਅਡੋਲਤਾ ਚ ਰਹਿੰਦਾ। ਸਭ ਤੋਂ ਵੱਡੀ ਗੱਲ ਭਾਣੇ ਚ ਰਹਿੰਦਾ। ਠੀਕ ਹੈ, ਮਨ ਬਿਰਤੀ ਨੇ ਬਣਾ ਲਈ ਹੈ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ। ਜੋ ਪਰਮਾਤਮਾ ਤੁਸੀਂ ਕਰਨ ਡੇ ਹੋ ਬੜਾ ਵਧੀਆ, ਜੋ ਦੇਣ ਡੇ ਹੋ ਬੜਾ ਵਧੀਆ, ਹੈ ਨਾ। ਜਿੱਥੇ ਸਾਡੇ ਮਨ 'ਚ ਆਉਂਦਾ ਨਾ, ਦੇਖੋ ਅਸੀਂ ਦੂਜੇ ਦੇ ਘਰ ਵੱਲ ਦੇਖਦੇ ਹਾਂ, ਅਸਲ 'ਚ ਤਾਂ ਗੁਰੂ ਜੀ ਕਹਿੰਦੇ ਦੂਜੇ ਦੇ ਘਰ ਵੱਲ ਨਾ ਵੇਖ, ਆਪਣੇ ਘਰ ਦੇਖ, ਆਪਣੇ ਘਰ। ਉਹਨਾਂ ਦੇਖੋ ਕਿਹੜੀ ਸੋਹਣੀ ਗੱਲ ਕੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਘਰ ਤੇਰੇ ਘਰ, ਦੂਜੇ ਦੇ ਘਰ 'ਚ ਨਹੀਂ, ਤੇਰੇ ਆਪਣੇ ਘਰ ਦੇ ਅੰਦਰ ਅੰਮ੍ਰਿਤ ਭਰਿਆ ਹੈ। ਠੀਕ ਹੈ ਬਈ, ਆਤਮਿਕ ਜੀਵਨ, ਅੰਮ੍ਰਿਤ ਕਿਉਂ? ਆਤਮਿਕ ਜੀਵਨ। ਕਹਿੰਦੇ ਆਤਮਿਕ ਜੀਵਨ ਤੇਰੇ ਅੰਦਰ ਹੀ ਆ, ਤੇਰੇ ਅੰਦਰ ਹੀ ਸਭ ਕੁਛ ਆ, ਪਰ ਤੂੰ ਬਾਹਰੋਂ ਨਾ ਭਾਲ ਕਿਸੇ ਚੀਜ਼ ਦੀ, ਬਾਹਰੋਂ ਨਾ ਖੋਜ ਕਰ ਕਿਸੇ ਚੀਜ਼ ਦੀ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਆਪਣੇ ਘਰ ਰਹੇ। ਠੀਕ ਹੈ, ਜਦੋਂ ਆਪਾਂ ਦੂਜੇ ਦੇ ਘਰ ਵੇਖਦੇ ਹਾਂ ਤਾਂ ਸਾਨੂੰ ਕੀ ਆਉਂਦਾ, ਲੈ ਇਹਦੇ ਘਰ ਗੱਡੀ ਖੜੀ ਹੈ, ਇਹਦੇ ਘਰ ਪੁਰਾਣੀ ਚੀਜ਼ ਵੀ ਹੈਗੀ ਹੈ, ਸਾਡੇ ਘਰ ਹੈਗੀ ਨਹੀਂ। ਨਹੀਂ ਬਈ, ਇੱਕ ਐਸੀ ਦਾਤ ਹੈ ਜੀ ਸਾਰਿਆਂ ਦੇ ਘਰ ਆ, ਉਹ ਹੈ ਆਤਮਿਕ ਜੀਵਨ। ਤੇਰੇ ਅੰਦਰ ਪ੍ਰਕਾਸ਼, ਤੇਰੇ ਅੰਦਰ ਜੋਤ, ਤੇਰੇ ਅੰਦਰ ਸਭ ਕੁਛ, ਸਭ ਕੁਛ ਤੇਰੇ ਅੰਦਰ ਵੀ ਹੈ, ਪਰ ਖੋਜ ਕਰਨ ਲਈ ਤੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਨਾ ਪੈਣਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਪੈਣਾ, ਗੁਰੂ ਗ੍ਰੰਥ ਸਾਹਿਬ ਦੀ ਸਿਰ 'ਤੇ ਚੱਲਣਾ ਪੈਣਾ। ਜੇ ਤੁਰ ਪਏਗਾ ਫਿਰ ਲੱਭ ਲਏਗਾ। ਫਿਰ ਦੇਖੋ ਕੀ ਕਹਿਣ ਲੱਗੇ ਗੁਰੂ ਜੀ ਅੱਗੇ, ਦੇਖੋ ਧਿਆਨ ਨਾਲ ਪੜ੍ਹੋ। ਕਹਿੰਦੇ ਜਦੋਂ ਤੂੰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੇਗਾ, ਗੁਰਬਾਣੀ ਦੀ ਵਿਚਾਰ ਕਰੇਗਾ, ਕਹਿੰਦਾ ਫਿਰ ਕਿਉਂ? ਕਹਿੰਦੇ ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕਿ ਰਾਖੀ। ਧਿਆਨ ਨਾਲ ਪੜ੍ਹੋ ਕੀ ਲਿਖਿਆ ਗੁਰੂ ਜੀ ਨੇ, ਬੜੀ ਸੋਹਣੀ ਗੱਲ ਲਿਖੀ ਇੱਥੇ, ਕੀ ਕਹਿਣ ਲੱਗੇ, ਕਹਿਣ ਲੱਗੇ ਤੈ ਪਿਆ ਪ੍ਰਕਾਸ਼। ਕਹਿੰਦੇ ਜਿਹੜਾ ਬੰਦਾ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦਾ, ਗੁਰਬਾਣੀ ਦੀ ਵਿਚਾਰ ਕਰਦਾ, ਕਹਿੰਦਾ ਫਿਰ ਉਹਦੇ ਅੰਦਰ ਪ੍ਰਕਾਸ਼ ਪੈਦਾ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਚਾਨਣ ਪੈਦਾ ਹੁੰਦਾ ਹੈ ਉਹਦੇ ਅੰਦਰ। ਕਹਿੰਦੇ ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ, ਕਦੇ ਉਹਦੇ ਅੰਦਰੋਂ ਹਨੇਰਾ ਖਤਮ ਹੋ ਜਾਂਦਾ। ਕਿਹੜਾ ਹਨੇਰਾ? ਹਨੇਰਾ ਕਿਹੜਾ ਸੀ? ਸਾਡੇ ਅੰਦਰ ਹਨੇਰਾ ਕਾਹਦਾ ਹੈ? ਜਦੋਂ ਅਸੀਂ ਝੂਠੀਆਂ ਦਾਤਾਂ ਮੰਗਦੇ ਹਾਂ ਸੰਸਾਰ ਮਗਰ ਭੱਜੇ ਫਿਰਦੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਭਾਈ ਇਹ ਜਿਹੜੀਆਂ ਝੂਠੀਆਂ ਸੰਸਾਰ ਦਾਤਾਂ ਜਦੋਂ ਵਕਤ ਆਉਣਾ ਮਿਲ ਜਾਣੀਆਂ ਆਪੇ ਹੀ। ਲੇਖ ਨਾ ਮਿੱਟੀਏ ਸਖੀ ਜੋ ਲਿਖਿਆ ਕਰਤਾਰ, ਜੋ ਤੁਹਾਡੇ ਭਾਗਾਂ 'ਚ ਲਿਖਿਆ ਨਾ, ਕੋਈ ਮਾਈਦਾ ਲਾਲ ਜੰਮਿਆ ਰੁਕਣ ਵਾਲਾ ਨਹੀਂ। ਜਿੱਦਣ ਵਕਤ ਆਉਣਾ ਤੁਹਾਡੀਆਂ ਝੂਠੀਆਂ ਆਪੇ ਭਰੀ ਜਾਣੀਆਂ, ਆਪਣੇ ਆਪ ਹੀ ਤੁਹਾਨੂੰ ਮਿਲ ਜਾਣਾ ਸਭ ਕੁਛ, ਠੀਕ ਹੈ। ਪਰ ਜਿਹੜੇ ਕੰਮ ਲਈ ਤੁਸੀਂ ਆਏ ਹੋ ਨਾ, ਤੁਸੀਂ ਉਹ ਕੰਮ ਕਰੋ। ਤੁਸੀਂ ਆਇਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਸਮਝ ਕੇ ਆਪਣਾ ਆਤਮਿਕ ਜੀਵਨ ਸਵਾਰਨ ਲਈ ਆਇਓ, ਆਪਣੇ ਆਪ ਦੀ ਪਛਾਣ ਕਰਨ ਆਇਓ, ਆਪਣੇ ਕੀਤੇ ਪਾਪ ਮਾੜੇ ਕਰਮ ਧੋਣ ਆਇਓ, ਠੀਕ ਹੈ ਬਈ। ਤੇ ਧੁੱਪਣੇ ਕਿੱਥੋਂ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲਾਂਗੇ। ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ, ਤੈ ਵਿਆਹ ਪ੍ਰਕਾਸ਼ ਮਿਟਿਆ ਅੰਧਾਰਾ ਜਿਉਂ ਸੂਰਜ ਰੈਨ ਕੜਾਖੀ। ਦੇਖੋ ਕਿੱਡੀ ਸੋਹਣੀ ਗੱਲ ਕਹਿ ਦਿੱਤੀ ਗੁਰੂ ਜੀ ਨੇ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਵੀ ਝਾਤੀ ਮਾਰ, ਜਿਵੇਂ ਰਾਤ ਦਾ ਹਨੇਰਾ ਕਿੰਨਾ ਹੁੰਦਾ, ਕਾਲੀ ਰਾਤ ਆ, ਪਰ ਜਦੋਂ ਸੂਰਜ ਚੜ੍ਹਦਾ ਨਾ, ਉਹ ਸੂਰਜ ਦੀ ਰੋਸ਼ਨੀ ਜਿਹੜੀ ਰਾਤ ਨਾ ਕੜਾਖੀ ਦਾ ਭਾਵ ਕੀ ਹੁੰਦਾ, ਖਾ ਜਾਂਦਾ, ਖਤਮ ਕਰ ਦਿੰਦਾ। ਸੂਰਜ ਦਾ ਪ੍ਰਕਾਸ਼ ਰਾਤ ਦੇ ਹਨੇਰੇ ਨੂੰ ਖਤਮ ਕਰ ਦਿੰਦਾ, ਖਾ ਜਾਂਦਾ। ਕਹਿੰਦੇ ਜਿਵੇਂ ਉਹ ਸੂਰਜ ਦਾ ਪ੍ਰਕਾਸ਼ ਹਨੇਰੇ ਨੂੰ ਖਾ ਜਾਂਦਾ, ਕਹਿੰਦਾ ਏਦਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇਰੇ ਅੰਦਰ ਦੀ ਅਗਿਆਨਤਾ ਨੂੰ ਖਾ ਜਾਂਦਾ, ਤੇਰੇ ਅੰਦਰ ਦੀ ਅਗਿਆਨਤਾ ਨੂੰ ਖਤਮ ਕਰ ਦਿੰਦਾ ਹੈ। ਤੇ ਭਾਈ ਹੁਣ ਵੱਡੀ ਗੱਲ ਤੇ ਹੈ, ਹੁਣ ਇੱਕ ਪੁਰਾਣੀ ਕਮਰੇ ਦੇ ਅੰਦਰ ਪਰਦੇ ਲਾ ਕੇ ਬੈਠਾ, ਠੀਕ ਹੈ ਬਾਈ, ਸੂਰਜ ਚੜ੍ਹਿਆ, ਤੈਨੂੰ ਕੀ ਕਹਿੰਦਾ? ਉਹ ਭਾਈ ਬਾਹਰ ਗੋਡੇ ਗੋਡੇ ਸੂਰਜ ਚੜ੍ਹ ਗਿਆ, ਬਾਹਰ ਦੇਖ। ਇਹਦਾ ਮਤਲਬ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਵੀ ਅੰਦਰ ਦੀ ਅਗਿਆਨਤਾ ਦੇ ਵਿੱਚੋਂ ਬਾਹਰ ਨਿਕਲਣਾ ਹੈ। ਅੰਦਰ ਦੀ ਜਿਹੜੀ ਸਾਡੇ ਅੰਦਰ ਅਗਿਆਨਤਾ ਹਨੇਰਾ, ਉਹ ਚੋਂ ਬਾਹਰ ਨਿਕਲਣਾ। ਤੇ ਬਾਹਰ ਨਿਕਲਣਾ ਕਿਵੇਂ ਆ? ਬਾਹਰ ਨਿਕਲਣ ਲਈ ਸਾਨੂੰ ਹਿੰਮਤ ਕਰਨੀ ਪੈਣੀ, ਉਦਮ ਕਰਨਾ ਪੈਣਾ। ਕਹਿੰਦਾ ਪਾਪ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਪੈਣਾ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਪੈਣਾ, ਗੁਰੂ ਵਾਲੇ ਬਣਨਾ ਪੈਣਾ। ਜਦੋਂ ਆਪਾਂ ਗੁਰੂ ਵਾਲੇ ਬਣਾਂਗੇ, ਗੁਰੂ ਦੇ ਲੜ ਲੱਗਾਂਗੇ, ਠੀਕ ਹੈ ਬਈ, ਫਿਰ ਸਾਡੀ ਜਿਹੜੀ ਮਨਵਿਰਤੀ ਹੈ ਆਟੋਮੈਟਿਕਲੀ ਸਾਡੇ ਅੰਦਰ ਆਟੋਮੈਟਿਕਲੀ ਦੇਖਣਾ ਆਪ ਜੀ। ਦੇਖੋ ਸਵੇਰੇ ਜਦੋਂ ਸੂਰਜ ਚੜ੍ਹਦਾ ਆਪਣੇ ਆਪ ਹਨੇਰਾ ਉੱਡ ਜਾਂਦਾ, ਹੈ ਨਾ। ਤੇ ਜਿੱਦਾਂ ਜਿੱਦਾਂ ਸਾਡੇ ਅੰਦਰ ਗੁਰਬਾਣੀ ਦਾ ਵਿਚਾਰ ਚੱਲੇਗਾ, ਗੁਰਬਾਣੀ ਸਾਡੇ ਅੰਦਰ ਟਿਕੇਗੀ, ਤੇ ਸਾਡੇ ਅੰਦਰ ਵੀ ਆਪਣੇ ਆਪ ਚਾਨਣ ਹੁੰਦਾ ਜਾਏਗਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਦੇਖੋ ਕੀ ਕਹਿੰਦੇ ਪਏ, ਕਹਿੰਦੇ ਅਦਿਸ਼ਟ, ਅਦਿਸ਼ਟ ਕਿਹਨੂੰ ਕਹਿੰਦੇ ਆ? ਜਿਹੜਾ ਦਿਸਦਾ ਹੀ ਨਹੀਂ ਹੈ। ਅਗੋਚਰ ਕਿਹਨੂੰ ਕਹਿੰਦੇ ਆ? ਜਿਹੜਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਇਆ, ਉਹਨੂੰ ਅਗੋਚਰ ਕਹਿੰਦੇ ਆ, ਠੀਕ ਹੈ। ਅਲਖ ਜਿਹੜਾ ਲਿਖਿਆ ਨਹੀਂ ਜਾ ਸਕਦਾ, ਨਿਰੰਜਨ ਅਕਾਲ ਪੁਰਖ। ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਜਿਹੜਾ ਕਦੇ ਦਿਸਦਾ ਹੀ ਨਹੀਂ, ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਇਆ, ਜਿਹੜਾ ਕਦੇ ਲਿਖਤੀ 'ਚ ਨਹੀਂ ਆ ਸਕਦਾ, ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ। ਕਹਿਣ ਲੱਗੇ ਪਹਿਲਾਂ ਸੋ ਦੇਖਿਆ, ਉਹ ਇੱਥੇ ਦੇਖਿਆ ਅੱਖਰ ਆ ਗਿਆ। ਦੇਖੋ ਹੁਣ ਪਹਿਲਾਂ ਉਹਨਾਂ ਕਿਹਾ ਅਦਿਸ਼ਟ ਕਿ ਦਿਸਦਾ ਹੀ ਨਹੀਂ, ਇੱਥੇ ਦੇਖਿਆ ਅੱਖਰ ਆ ਗਿਆ। ਕਹਿੰਦਾ ਉਹ ਦੇਖਿਆ, ਹੁਣ ਇੱਥੇ ਦੇਖਿਆ ਦਾ ਭਾਵ ਕੀ ਹੈ? ਮਹਿਸੂਸ ਕਰਨਾ। ਕਹਿੰਦੇ ਉਹ ਮਹਿਸੂਸ ਕਰਦੇ ਨੇ, ਕਹਿੰਦੇ ਕੌਣ? ਕਹਿੰਦੇ ਗੁਰਮੁਖ ਆਖੀ। ਹੁਣ ਗੁਰਮੁਖ ਕੌਣ ਆ? ਗੁਰਮੁਖ ਸਰੀਰ ਨਹੀਂ ਹੋ ਸਕਦਾ, ਗੁਰਮੁਖ ਮਨ ਆ। ਜਦੋਂ ਮਨ ਬਿਰਤੀ ਸਾਡੀ ਟਿਕ ਜਾਂਦੀ ਹੈ, ਸਾਡੀ ਆਤਮਾ ਜਿਹੜੀ ਸ਼ਬਦ ਨਾਲ, ਮਨ ਬਿਰਤੀ ਸਾਡੀ ਸੁੱਤ ਸ਼ਬਦ ਨਾਲ ਜੁੜਦੀ ਹੈ, ਸਾਡੇ ਤਬਦੀਲੀ ਆਉਂਦੀ ਹੈ, ਠੀਕ ਹੈ ਬਈ, ਸਾਡੀ ਅਵਸਥਾ ਪ੍ਰਮੋਸ਼ਨ ਹੁੰਦੀ, ਸਾਡੀ ਉੱਚੀ ਅਵਸਥਾ ਬਣੀ, ਉਹਨੂੰ ਗੁਰਮੁਖ ਕਹਿੰਦੇ ਨੇ, ਠੀਕ ਹੈ। ਕਹਿੰਦਾ ਭਾਵ ਜਦੋਂ ਗੁਰਮੁਖ ਅਵਸਥਾ ਬਣਦੀ ਸਾਡੀ, ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਫਿਰ ਉਹ ਪਰਮਾਤਮਾ ਜਿਹੜਾ ਦਿਸਦਾ ਹੀ ਨਹੀਂ ਹੈ, ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਇਆ, ਜਿਹੜਾ ਗਿਣਤੀ 'ਚ ਨਹੀਂ ਆਉਂਦਾ, ਕਹਿੰਦੇ ਫਿਰ ਉਸ ਬਿਰਤੀ ਵਿੱਚ ਪਹੁੰਚ ਕੇ ਉਹਨੂੰ ਪਰਮਾਤਮਾ ਨੂੰ ਮਹਿਸੂਸ ਕਰ ਲੈਂਦਾ। ਕੌਣ? ਗੁਰਮੁਖ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਗੁਰੂ ਜੀ ਸਾਨੂੰ ਕੁਝ ਸਮਝਾਉਂਦੇ ਪਏ ਆ, ਕਹਿੰਦੇ ਭਾਈ ਇੱਦਾਂ ਘਰ ਕਿੱਦਾਂ ਦਾ ਬਣ? ਕਹਿੰਦੇ ਤੈਨੂੰ ਗੁਰਬਾਣੀ ਦੀ ਸਮਝ ਲੱਗਣੀ ਹੈ, ਗੁਰੂ ਦੇ ਚਰਨਾਂ ਨਾਲ ਜੁੜਨਾ ਹੈ, ਤੇ ਆਪਣੀ ਮਨ ਬਿਰਤੀ ਕਿੱਦਾਂ ਦੀ ਬਣਾ? ਕਹਿੰਦੇ ਇੱਦਾਂ ਦੀ ਬਣਾ, ਕਹਿੰਦੇ ਜਿਸ ਪਿਆਰੇ ਝੋਨੇ ਤਿਸ ਆਗੇ ਮਰ ਚੱਲੀਏ, ਜਿਸ ਪਿਆਰੇ ਝੋਨੇ ਤਿਸ ਆਗੇ ਮਰ ਚੱਲੀਏ। ਕਹਿੰਦੇ ਜਿਹਦੇ ਪਿਆਰੇ ਨਾਲ ਪਿਆਰ ਪੈ ਗਿਆ, ਉਹਦੇ ਅੱਗੇ ਮਰ ਚੱਲੀਏ ਦਾ ਭਾਵ ਕੀ ਹੈ, ਮਰਨਾ ਕੀ ਹੈ? ਮਰਨਾ ਭਾਵ ਇਹ ਨਹੀਂ ਕਿ ਤੁਸੀਂ ਮੌਤ ਲੈ ਲੈਣੀ ਹੈ, ਠੀਕ ਹੈ ਬਈ? ਕਿਉਂਕਿ ਗੁਰੂ ਜੀ ਕੀ ਕਹਿੰਦੇ ਆ, ਕਹਿੰਦੇ ਅਸਲ ਦੇ ਵਿੱਚ ਗੁਰੂ ਜੀ ਮਨ ਦੀ ਮੌਤ ਸਿਖਾਉਂਦੇ ਆ, ਤਨ ਦੀ ਨਹੀਂ। ਤਨ ਦੀ ਮੌਤ ਆਪਣੇ ਆਪ ਆ ਜਾਂਦੀ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗਦੇ ਹਾਂ, ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ, ਤੇ ਗੁਰੂ ਜੀ ਆਵਾਜ਼ ਮਾਰਦੇ ਆ, ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਣਾ ਕੀ ਰੇਟ ਕਾ ਤਾਓ ਆਹ ਹਮਾਰੇ ਪਾਸ। ਕਹਿੰਦੇ ਪਹਿਲਾਂ ਮਰਨਾ ਕਬੂਲ ਕਰ, ਠੀਕ ਹੈ, ਫਿਰ ਧਿਆਨ ਦਿਓ। ਫਿਰ ਮਰਨਾ ਸਿਖਾਉਂਦੇ ਵੀ, ਕਿਉਂਕਿ ਆਪਾਂ ਜਨਮ ਲਿਆ ਹੀ ਕਦੇ ਲਈ ਹੈ, ਧਿਆਨ ਦੇਣਾ, ਸਾਨੂੰ ਜਨਮ ਮਿਲਿਆ ਹੀ ਮਰਨ ਲਈ ਹੈ, ਮਨੁੱਖੀ ਜਾਮਾ ਮਿਲਿਆ ਹੀ ਮਰਨ ਲਈ ਹੈ। ਬਾਣੀ ਚ ਪੜੋ, ਸਭ ਕੁਛ ਲਿਖਿਆ, ਕਹਿੰਦੇ ਆਇਆ ਮਰਨ ਤੁਰਾਹੋਂ ਹੋਮੇ ਰੋਈਏ, ਠੀਕ ਹੈ। ਕਹਿੰਦੇ ਤੂੰ ਤਾਂ ਆਇਆ ਹੀ ਮਰਨ, ਤੈਨੂੰ ਜਨਮ ਮਿਲਿਆ ਹੀ ਮਰਨ ਲਈ ਹੈ, ਠੀਕ ਹੈ, ਤੇ ਮਰਨਾ ਕੀ ਹੈ? ਠੀਕ ਹੈ ਬਈ, ਧਿਆਨ ਦੇਣਾ, ਮਰਨਾ ਕੀ ਹੈ? ਮੌਤ ਕਾਹਤੋਂ ਆਉਂਦੀ ਹੈ? ਠੀਕ ਹੈ, ਵਿਚਾਰ ਕਰਨਾ, ਮੌਤ ਸਾਨੂੰ ਕਾਹਤੋਂ ਆਉਂਦੀ ਹੈ? ਬਾਣੀ ਚ ਪੜ੍ਹ ਕੇ ਦੇਖੀਏ, ਗੁਰੂ ਜੀ ਬਾਣੀ ਚ ਲਿਖਦੇ ਆ, ਮਨ ਮਰੇ ਦਾਰੂ ਜਾਣੇ ਕੋਈ, ਜੇ ਜਿਹਦਾ ਮਨ ਮਰਦਾ ਉਹ ਦਾਰੂ ਕੋ ਬਿਰਲਾ ਜਾਣਦਾ। ਕਹਿੰਦੇ ਮਨ ਮਰੇ ਦਾਰੂ ਜਾਣੇ ਕੋਏ, ਮਨ ਇਹ ਮਨ ਸ਼ਬਦ ਮਰੇ ਬੁਝੇ ਜਨ ਸੋਏ। ਕਹਿੰਦੇ ਜਿਹੜਾ ਮਨ ਹੈ ਨਾ, ਇਹ ਸ਼ਬਦ ਨਾਲ ਮਰਦਾ, ਹੋਰ ਕਿਸੇ ਚੀਜ਼ ਨਾਲ ਨਹੀਂ ਮਰਦਾ। ਸੋ ਵਿਤਾਰ ਕਰਨੀ ਆਪ ਜੀ। ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਸ ਪਿਆਰੇ ਸੁਨੇ ਤਿਸ ਅੱਗੇ ਮਰ ਚੱਲੀਏ। ਕਹਿੰਦੇ ਜਿਸ ਗੁਰੂ ਦੇ ਨਾਲ ਪਿਆਰ ਪੈ ਗਿਆ, ਜਿਸ ਗੁਰੂ ਦੇ ਚਰਨਾਂ ਨਾਲ ਸਾਡੀ ਪ੍ਰੀਤੀ ਜਾਗ ਗਈ ਹੈ, ਕਹਿੰਦੇ ਫਿਰ ਇੱਦਾਂ ਕਰੀਏ, ਤਿਸ ਅੱਗੇ ਮਰ ਚੱਲੀਏ, ਚੱਲੀ ਦਾ ਪਾਪ ਮਰਗ ਤੇ ਚੱਲਣਾ, ਤੁਰੀਏ। ਕਹਿੰਦੇ ਫਿਰ ਉਹਦੇ ਅੱਗੇ ਮਰ ਕੇ ਚੱਲੀਏ, ਕਹਿੰਦਾ ਪਾਪ ਆਪਣੇ ਮਨ ਦੀਆਂ ਖਾਸ਼ਾਂ ਤ੍ਰਿਸ਼ਨਾਵਾਂ ਜਿਹੜੀਆਂ ਖਤਮ ਕਰਕੇ ਉਹਦੇ ਮਾਰਗ ਤੇ ਤੁਰੀਏ, ਉਹਦੇ ਮਾਰਗ ਤੇ ਚੱਲੀਏ। ਜੇ ਮਨ ਵਿੱਚ ਖਾਸ਼ਾਂ ਨੇ ਨਾ, ਤ੍ਰਿਸ਼ਨਾਵਾਂ ਨੇ, ਭਾਵਨਾ ਨੇ, ਤੇ ਗੁਰੂ ਨੂੰ ਪਿਆਰੀ ਸਤਸੰਗ ਜੀ, ਫਿਰ ਅਸੀਂ ਗੁਰੂ ਦੇ ਮਾਰਗ ਤੇ ਨਹੀਂ ਚੱਲ ਸਕਦੇ, ਫਿਰ ਸਾਡੇ ਕੋਲ ਤੁਰਿਆ ਨਹੀਂ ਜਾਣਾ। ਤਾਂ ਉਹਨਾਂ ਨੇ ਕਿਹਾ, ਠੀਕ ਹੈ, ਕਹਿੰਦੇ ਧ੍ਰਿੰਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਦੱਸੋ, ਕਹਿੰਦੇ ਧ੍ਰਿੰਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਗੁਰੂ ਜੀ ਸਮਝਾਉਂਦੇ ਪਏ ਆ, ਇਹ ਮਹੱਲਾ ਦੂਜਾ ਆ। ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀਆਂ ਪੰਕਤੀਆਂ ਨੇ, 83 ਅੰਗ ਦੇ ਉੱਤੇ ਆਉਂਦੀਆਂ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਧ੍ਰਿੰਗ ਜੀਵਨ ਸੰਸਾਰ, ਕਹਿੰਦੇ ਇਸ ਸੰਸਾਰ ਤੇ ਜੂਣਾ ਵਿਅਰਥ ਆ, ਧ੍ਰਿੰਗ ਆ, ਲੜਨ ਦਿਆ। ਕਹਿੰਦੇ ਕਿਉਂ? ਤੇ ਗੁਰੂ ਜੀ ਦਾ ਤਾਂ ਕਿ ਪਾਛੇ ਜੀਵਣਾ। ਪਛ ਦਾ ਭਾਵ ਕੀ ਹੁੰਦਾ? ਕਿਹ ਤੋਂ ਪਿੱਛੇ ਹੋ ਜਾਣਾ, ਹੈ ਨਾ। ਕੋਈ ਇਨਸਾਨ ਆ, ਕਿਹ ਨਾਲ ਪਿਆਰ ਕਰਦਾ, ਠੀਕ ਹੈ, ਉਹ ਇੰਨਾ ਕੁ ਪਿਆਰ ਆ ਤੇ ਉਹ ਕੀ ਕਹਿੰਦਾ? ਕਹਿੰਦਾ ਮੈਂ ਤਾਂ ਇਹਦੇ ਲਈ ਜਾਨ ਦੇ ਸਕਦਾ। ਤੇ ਇੱਕ ਦਿਨ ਕੋਈ ਗੱਲਬਾਤ ਹੋ ਗਈ, ਤੂੰ ਪਿੱਛੇ ਆ ਗਿਆ, ਤੇ ਕਿਸੇ ਨੇ ਕਿਹਾ ਹੁਣ ਪਿੱਛੇ ਕੀ ਲੈਣਾ ਆ? ਪਿੱਛੇ ਦਾ ਮਤਲਬ ਕੀ ਹੈ? ਉਹ ਤੋਂ ਬੇਮੁੱਖ ਹੋ ਗਿਆ, ਉਹਨੂੰ ਪਿੱਛੇ ਕਹਿੰਦੇ ਆ। ਤੇ ਇੱਥੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਤਾਂ ਕਿ ਪਾਛੇ ਜੀਵਣਾ। ਕਹਿਣ ਲੱਗੇ, ਭਾਈ ਜਦੋਂ ਤੇਰੀ ਮਨ ਬਿਰਤੀ ਬਣ ਗਈ ਏਦਾਂ ਦੀ, ਜੇ ਤੂੰ ਗੁਰੂ ਨਾਲ ਪਿਆਰ ਕਰਦਾ, ਕਹਿੰਦਾ ਫਿਰ ਜੇ ਤੂੰ ਪਰਮਾਤਮਾ ਤੋਂ, ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਜੀਣਾ ਨਾ, ਕਹਿੰਦਾ ਫਿਰ ਤੇਰੇ ਜੀਵਨ ਨੂੰ ਸੰਸਾਰ ਤੇ ਲਾਣਤ ਆਇਆ, ਲਾਣਤ ਆਇਆ, ਠੀਕ ਹੈ ਵੀ। ਐਸੀ ਮਨ ਬਿਰਤੀ ਬਣਾ ਲਓ, ਐਸੀ ਮਨ ਬਿਰਤੀ ਬਣਾ ਲਓ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਤੇ ਕਿਰਪਾ ਕਰ ਦਿਓ, ਵੀ ਮੈਂ ਜੋ ਤੁਸੀਂ ਕਹੋ ਮੈਂ ਕਰਨ ਲਈ ਤਿਆਰ ਹਾਂ, ਮੈਨੂੰ ਸੰਸਾਰ ਦੀ ਕੋਈ ਚੀਜ਼ ਨਹੀਂ ਚਾਹੀਦੀ। ਦੇਖੋ, ਪੰਜਮ ਪਾਤਸ਼ਾਹ ਨੇ ਜਿਹਨੇ ਬਾਣੀ 'ਚ ਲਿਖਿਆ, ਕਹਿੰਦੇ ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਕਹਿੰਦੇ ਵੀ ਪਰਮਾਤਮਾ ਤੋਂ ਇਲਾਵਾ ਕੁਝ ਮੰਗਣਾ ਸਿਰੇ ਦਾ ਦੁੱਖ ਆ। ਹੁਣ ਆਪਣੀ ਮਨ ਬਿਰਤੀ ਹੈ, ਇਹ ਤਾਂ ਮੰਗਣਾ ਹੀ ਹੈ, ਮੰਗਣਾ ਹੀ। ਤੇ ਮਨ ਵਿੱਚ ਆ ਗਿਆ ਵੀ ਮੰਗਣਾ ਸੀ, ਕੀ ਮੰਗੀ? ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਜੇ ਤੂੰ ਮੰਗਣਾ ਹੀ ਹੈ ਤੇ ਮੰਗਲਾ, ਫਿਰ ਕੀ ਮੰਗ? ਦੇ ਨਾਮ ਸੰਤੋਖੀ ਹੈ ਉਤਰੇ ਮਨ ਕੀ ਭੁੱਖ। ਕਹਿੰਦੇ ਮੰਗ ਬਈ, ਕਿਉਂ ਨਹੀਂ ਮੰਗਣਾ? ਆਹ ਚੀਜ਼ ਮੰਗਲਾ ਜਿਹੜੀ ਤੇਰੇ ਕੰਮ ਦੀ, ਜਿਹੜੀ ਮੰਗਣ ਦੇ ਯੋਗ ਹੈ, ਮੰਗ ਕਿ ਅਕਾਲ ਪੁਰਖ ਕਿਰਪਾ ਕਰੋ ਬਈ, ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਦੇ ਦਿਓ, ਠੀਕ ਆ ਬਈ। ਕਿਉਂ? ਇਹਦੇ ਨਾਲ ਮੇਰੇ ਮਨ 'ਚ ਸੰਤੋਖ ਆ ਜਾਣਾ ਤੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਣੀ ਹੈ। ਨਾਮ ਇੱਕ ਐਸੀ ਤਾਕਤ ਆ ਜਿਹੜੀ ਤੁਹਾਡੇ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਸਕਦਾ, ਔਰ ਕੋਈ ਤਾਕਤ ਨਹੀਂ, ਔਰ ਕੋਈ ਇਹੋ ਜਿਹੀ ਚੀਜ਼ ਨਹੀਂ। ਆ ਸੰਸਾਰ ਦੀ ਦਾਤ ਮਿਲ ਜਾਏ ਭਲਾ, ਹੈ ਨਾ, ਝੂਠੀ ਦਾਤ ਮਿਲ ਜਾਂਦੀ ਆਪਾਂ ਨੂੰ, ਕਿਸੇ ਲਈ ਆਪਾਂ ਲੈ ਲੈਂਦੇ ਹਾਂ, ਤੇ ਹੁੰਦਾ ਕੀ ਹੈ? ਬੰਦਾ ਨਾ ਕੀ ਕਹਿੰਦਾ, ਬੜੀ ਕਿਰਪਾ ਆਇਆ ਉਦਾਂ ਤੇ, ਬੜੀ ਕਿਰਪਾ, ਹੁਣ ਕੋਠੀ ਮਿਲ ਗਈ, ਕੋਠੀ ਬਣ ਗਈ ਮੇਰੀ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੋ 2-4-10 ਦਿਨ ਬਾਅਦ ਫਿਰ ਕੀ ਕਹਿੰਦਾ? ਕਹਿੰਦਾ ਕੋਠੀ ਤੇ ਬਣ ਗਈ ਹੈ, ਪਰ ਯਾਰ ਗੱਠੀ ਹੁਣ ਗੱਡੀ ਕੋਈ ਖੜੀ ਹੋਵੇ ਤੇ ਤਾਂ ਗੱਲ ਬਣਦੀ ਹੈ, ਇਹਨਾਂ ਨੂੰ ਭੁੱਖ ਨਹੀਂ ਮਿਟਦੀ, ਹੈ ਨਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਜੇ ਕਿਤੇ ਇਹਦੇ ਸ਼ਬਦ ਦਾ ਵਾਸਾ ਹੋ ਜਾਵੇ, ਨਾਮ ਦਾ ਵਾਸਾ ਹੋ ਜਾਵੇ, ਭੁੱਖ ਮਿਟ ਜਾਂਦੀ ਹੈ, ਫਿਰ ਭੁੱਖ ਲੱਗਦੀ ਨਹੀਂ ਇਨਸਾਨ ਨੂੰ। ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਆਪ ਜੀ, ਕਿ ਕੇਵਲ ਤਾਂ ਕੇਵਲ ਜਦੋਂ ਗੁਰਬਾਣੀ ਪੜ੍ਹਨੀ ਹੈ ਨਾ, ਅਤੇ ਮਨ ਬਿਰਤੀ ਐਸੀ ਬਣਾ ਕੇ ਨਾਲ ਦੀ ਨਾਲ ਵਿਚਾਰ ਕਰਨੀ ਹੈ, ਅਤੇ ਵਿਚਾਰ ਕਰਕੇ ਨਾਮ ਦੀ ਸ਼ਬਦ ਦੀ ਸੋਝੀ ਲੈਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਹੈ ਨਾ। ਜੇ ਆਪਾਂ ਸ਼ਬਦ ਦੀ ਸੋਝੀ ਲਈ ਨਹੀਂ, ਨਾਮ ਦੀ ਸੋਝੀ ਲਈ ਨਹੀਂ, ਅਤੇ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੀਓ, ਫਿਰ ਗੁਰੂ ਜੀ ਕਹਿੰਦੇ ਆ, ਕਹਿੰਦੇ ਮਨਮੁੱਖ ਨਾਮ ਵਿਹੂਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ। ਦੇਖੋ ਕੀ ਕਹਿੰਦੇ, ਕਹਿੰਦੇ ਮਨਮੁੱਖ ਨਾਮ ਵਿਹੂਣਿਆ, ਕਹਿੰਦੇ ਜਿਹੜੇ ਮਨਮਤੀ ਹੈ ਨਾ ਉਹ ਨਾਮ ਤੋਂ ਸਿੱਖਣਾ ਹੀ ਆ, ਤੇ ਰੰਗ ਕੁਸੁੰਬਾ ਦੇਖ ਨਾ ਭੁੱਲ। ਰੰਗ ਕੁਸੁੰਬਾ ਕਿਹਨੂੰ ਕਹਿੰਦੇ ਆ, ਮਾਇਆ ਮੋਹ ਮਾਇਆ ਦਾ ਰੰਗ, ਸੰਸਾਰ ਦਾ ਰੰਗ, ਸੰਸਾਰ ਕਹਿੰਦੇ ਇਹਨੂੰ ਵੇਖ ਕੇ ਨਾ ਉਹ ਇਹਦੇ ਪਿੱਛੇ ਮੋਹ ਧੋ ਕੇ, ਤੇ ਮਨਮਤੀਆ ਨਾਮ ਨੂੰ ਨਾ ਭੁੱਲ, ਸਿਮਰਨ ਨੂੰ ਨਾ ਭੁੱਲ, ਇਹ ਤਾਂ ਸੰਸਾਰ ਦਾ ਝੂਠ ਆ, ਇਹਦੇ ਮਗਰ ਲੱਗ ਕੇ ਤੂੰ ਉਹਨੂੰ ਭੁੱਲਿਆ ਫਿਰਦਾ। ਫਿਰ ਕੀ ਕਹਿੰਦੇ, ਕਹਿੰਦੇ ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸਦਾ ਮੁੱਲ, ਕਹਿੰਦੇ ਇਹਦਾ ਜਿਹੜਾ ਰੰਗ ਆ ਨਾ, ਕਹਿੰਦਾ ਭਾਵ ਰੰਗ ਦਾ ਭਾਵ ਕੀ, ਮਜ਼ਾ ਆਨੰਦ ਜੋ ਤੂੰ ਸਮਝਦਾ, ਕਹਿੰਦੇ ਦਿਨ ਥੋੜਿਆਂ ਦਾ ਹੀ ਹੁੰਦਾ। ਗੱਲ ਸੱਚ ਜੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਝੂਠੀ ਦਾਤ ਮਿਲ ਜਾਵੇ ਚਾਹ ਚੜ੍ਹਦਾ, ਥੋੜੇ ਦਿਨ ਚੜ੍ਹਦਾ, ਥੋੜੇ ਕੁ ਦਿਨਾਂ ਬਾਅਦ ਨਾ ਫਿੱਕਾ ਪੈ ਜਾਂਦਾ। ਕਿੱਡੀ ਮਹਿੰਗੀ ਚੀਜ਼ ਲੈ ਗਈ ਘਰ 'ਚ, ਦੋ ਚਾਰ ਦਸ ਦਿਨ ਚਾਹ ਚੜ੍ਹਦਾ, ਫਿੱਕਾ ਪੈ ਜਾਂਦਾ। ਪਰ ਗੁਰੂ ਪਿਆਰਿਓ, ਜੇ ਕਿਤੇ ਅੰਦਰ ਸ਼ਬਦ ਦਾ ਟਿਕਾਅ ਬਣ ਜਾਵੇ, ਕਦੀ ਰੰਗ ਉਤਰਦਾ ਹੀ ਨਹੀਂ, ਇਹ ਕਦੀ ਨਹੀਂ ਉਤਰਦਾ, ਕਦੀ ਵੀ ਨਹੀਂ ਅੰਦਰੋਂ ਇਹ ਕਦੀ ਸੋਸਾ ਹੁੰਦਾ ਹੀ ਨਹੀਂ। ਕਹਿੰਦਾ ਭਾਵ ਉਹ ਫਿਰ ਰਾਤ ਦਿਨ ਬੰਦਾ ਉਸੇ ਰੰਗ 'ਚ ਤੁਰਿਆ ਫਿਰਦਾ ਰਹਿੰਦਾ, ਮਸਤ ਹੋ ਕੇ ਤੁਰਿਆ ਫਿਰਦਾ ਰਹਿੰਦਾ, ਉਹਨੂੰ ਪਰਵਾਹ ਹੀ ਨਹੀਂ ਸੰਸਾਰ ਦੇ ਉੱਤੇ, ਵੀ ਸੰਸਾਰ ਦੇ ਉੱਤੇ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ। ਦੇਖੋ ਰੱਬ ਦੇ ਨਾਮ ਨਾਲ ਜੁੜਿਆ ਬੰਦਾ ਆਪਣੀ ਭਗਤੀ ਕਰਨ ਡਿਆ, ਕਿਤੋਂ ਲੰਘਣ ਡਿਆ, ਤੇ ਕਿਸੇ ਨੇ ਗਾਲ ਕੱਢ ਦਿੱਤੀ ਤੇ ਚੁੱਪ ਕਰਕੇ ਲਾਗੋ ਲੰਘ ਗਿਆ। ਕਿਸੇ ਨੇ ਕਿਹਾ ਭਾਈ ਸਾਹਿਬ ਤੁਹਾਨੂੰ ਗਾਲ ਕੱਢੀ ਹੋਣੀ, ਕਹਿੰਦਾ ਕੋਈ ਗੱਲ ਨਹੀਂ ਯਾਰ, ਮੈਨੂੰ ਤਾਂ ਪਤਾ ਲੱਗਾ ਨਹੀਂ ਕੱਢੀ ਹੋਣੀ, ਕਹਿੰਦਾ ਤੁਹਾਨੂੰ ਕੱਢਣ ਡਿਆ, ਕਹਿੰਦਾ ਕੋਈ ਗੱਲ ਨਹੀਂ। ਠੀਕ ਹੈ, ਕਿਹੜੀ ਗੱਲੋਂ, ਕਿ ਉਹਦੇ ਅੰਦਰ ਇੱਕ ਚਾਹ ਆ ਕਿ ਮੈਨੂੰ ਇਹ ਗੱਲਾਂ ਨਹੀਂ ਸੁਣਦੀਆਂ ਪਈਆਂ, ਮੈਨੂੰ ਕੁਛ ਨਹੀਂ ਸੁਣਦਾ ਪਿਆ, ਕਿਉਂਕਿ ਬਾਣੀ ਜਦੋਂ ਅੰਦਰ ਟਿਕਦੀ ਆ ਨਾ, ਫਿਰ ਸੰਸਾਰ ਦੀਆਂ ਗੱਲਾਂ ਸੋਸੀਆਂ ਲੱਗਦੀਆਂ, ਝੂਠੀਆਂ ਲੱਗਦੀਆਂ। ਠੀਕ ਆ, ਫਰੀਦ ਜੀ ਇੱਕ ਜਗ੍ਹਾ 'ਤੇ ਕਹਿੰਦੇ ਆ, ਫਰੀਦਾ ਇਹ ਤਨ ਭੌਂਕਣਾ ਨਿੱਤ ਦੇ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ ਕਿੱਥੀ ਵਗੇ ਪੌਣ। ਭਗਤ ਫਰੀਦ ਜੀ ਕਹਿੰਦੇ, ਕਹਿੰਦੇ ਤਨ ਭੌਂਕਣਾ, ਕਹਿੰਦੇ ਤਾਂ ਸਰੀਰ ਭੌਂਕਣਾ ਆ, ਭੌਂਕਣਾ ਮਤਲਬ ਕੀ ਹੈ, ਇਹਨੇ ਰੌਲਾ ਪਾਈ ਤੁਰੀ ਜਾਣਾ, ਭੌਂਕਣਾ ਆਪਾਂ ਕਹਿੰਦੇ ਕੁੱਤਾ, ਠੀਕ ਆ, ਕੀ ਕਹਿੰਦੇ ਕੁੱਤਾ ਭੌਂਕਣ ਡਿਆ। ਅਤੇ ਆਪਾਂ ਕਿਸੇ ਲਈ ਕਹਿੰਦੇ, ਤੁਸੀਂ ਦੇਖੋ ਨਾ ਦੋ ਬੰਦੇ ਲੜ ਪੈਂਦੇ ਆ, ਇੱਕ ਬੰਦਾ ਬੋਲੀ ਤੁਰੀ ਜਾਂਦਾ, ਕੋਈ ਨਾ ਕੋਈ ਬੋਲੀ ਜਾਂਦਾ, ਤਾਂ ਕੁਛ ਛੱਡ ਪਰਾਓ ਅਤੇ ਕੁੱਤਾ ਉਹਦੇ ਭੌਂਕਣੀ ਆ, ਇਹਦਾ ਮਤਲਬ ਬੋਲੀ ਜਾਣਾ। ਅਤੇ ਭਗਤ ਫਰੀਦ ਜੀ ਤਨ ਨੂੰ ਕਹਿੰਦੇ, ਕਹਿੰਦੇ ਸਰੀਰ ਭੌਂਕਣਾ ਆ, ਇਹਨੇ ਚੁੱਪ ਨਹੀਂ ਕਰਨਾ, ਇਹਨੇ ਕੁਛ ਨਾ ਕੁਛ ਮੰਗੀ ਤੁਰੀ ਜਾਣਾ, ਇਹ ਤਨ ਭੌਂਕਣਾ ਨਿੱਤ ਦੇ ਦੁਖੀਏ ਕੌਣ। ਫਰੀਦ ਜੀ ਕਹਿੰਦੇ, ਕੌਣ ਦੁਖੀ ਹੋਵੇ ਇਹਦੇ ਮਗਰ ਲੱਗ ਕੇ, ਕੌਣ ਇਹਦੀਆਂ ਆਵਾਜ਼ਾਂ ਸੁਣੇ ਸਰੀਰ ਦੀਆਂ, ਮਨ ਨੂੰ ਦੇਖੋ, ਕਹਿੰਦੇ ਕਹਿੰਦੇ ਕੰਨੀ ਬੁੱਝੇ ਦੇ ਰਹਾ, ਕਿਹੜੇ ਕੰਨਾਂ 'ਚ, ਆਹ ਵਾਲੇ ਨਹੀਂ, ਇਹਨਾਂ ਕੰਨਾਂ ਦੇ ਵਿੱਚ ਰੂਹ ਪਾ ਲਓਗੇ, ਠੀਕ ਹੈ ਬਈ, ਬਾਹਰੋਂ ਤਾਂ ਆਵਾਜ਼ ਨਹੀਂ ਹੋਊਗੀ ਪਰ ਮਨ 'ਚੋਂ ਫਿਰ ਵੀ ਆਵਾਜ਼ਾਂ ਆਉਣੀਆਂ, ਫਲਾਣਾ ਕੰਮ ਨਹੀਂ ਬਣਿਆ, ਢਮਕਾਣਾ ਕੰਮ ਨਹੀਂ ਬਣਿਆ, ਮਨ 'ਚੋਂ ਆਵਾਜ਼ਾਂ ਫਿਰ ਆਉਣੀ ਹੈ। ਇੱਥੇ ਕਹਿੰਦੇ ਕੰਨੀ ਬੁੱਝੇ ਦੇ ਰਹਾ, ਕਿਹੜੇ ਬੁੱਝੇ, ਉਹ ਆਹ ਵਾਲੇ ਨਹੀਂ, ਕੰਨ 'ਚ ਰੂਹ ਦੇ ਕੇ ਗੱਲ ਨਹੀਂ ਬਣਨੀ, ਮਨ ਦੇ ਕੰਨਾਂ 'ਚ ਬੁੱਝੇ ਦੇ ਦਿਓ। ਬੁੱਝੇ ਕਿਹਨੂੰ ਕਿਹਾ ਨਾ, ਸ਼ਬਦ ਨੂੰ ਕਹਿਤਾ, ਨਾਮ ਨੂੰ ਕਹਿਤਾ, ਗੁਰੂ ਦੇ ਉਪਦੇਸ਼ ਨੂੰ ਕਹਿ ਦਿੱਤਾ। ਕਹਿੰਦੇ ਕੰਨੀ ਬੂਝੇ ਦੇ ਰਹਾ, ਕਿੱਤੀ ਵਗੇ ਪਾਉਣ, ਕਹਿੰਦੇ ਮੈਂ ਮਨ ਦੇ ਕੰਨਾਂ 'ਚ ਹੁਣ ਬੂਝੇ ਦੇ ਲਏ, ਕਹਿੰਦਾ ਭਾਵ ਮੈਂ ਸਿਮਰਨ 'ਚ ਮਸਤ ਹੋ ਗਿਆ, ਮੈਂ ਹੁਣ ਨਾਮ ਸਿਮਰਨ ਕਰਨ ਲੱਗ ਪਿਆ, ਸਰੀਰ ਵਾਲੇ ਪਾਸੋਂ ਜਿੱਡੀ ਮਰਜ਼ੀ ਹਵਾ ਵਗਦੀ ਰਵੇ, ਜਿੰਨਾ ਮਰਜ਼ੀ ਰੌਲਾ ਪਾਉਂਦਾ ਰਵੇ, ਮੈਨੂੰ ਨਹੀਂ ਪਰਵਾਹ ਇਹਦੀ, ਹੁਣ ਜੋ ਕਹਿੰਦਾ ਕਹੀ ਜਾਵੇ, ਇੱਥੋਂ ਮੈਂ ਕੀ ਲੈਣਾ, ਕਿਉਂਕਿ ਸਰੀਰ ਨੇ ਤਾਂ ਰੌਲਾ ਪਾਉਣਾ ਹੀ ਪਾਉਣਾ। ਠੀਕ ਆ ਬਈ, ਧਿਆਨ ਦਿਓ, ਸਰੀਰ ਨੂੰ ਤਾਂ 24 ਘੰਟੇ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪਈ ਰਹਿੰਦੀ ਆ, ਮਨ ਨਹੀਂ ਸਮਝਾਉਂਦਾ ਸਰੀਰ ਨੂੰ। ਦੇਖੋ ਸਰੀਰ ਕਿਸੇ ਵੇਲੇ ਨਾ, ਆਪਾਂ ਕੋਈ ਇਨਸਾਨ ਆ, ਉਹਨੂੰ ਰੋਟੀ ਟਾਈਮ 'ਤੇ ਨਹੀਂ ਮਿਲੀ, ਸਰੀਰ ਤੋਂ ਆਵਾਜ਼ ਆਉਂਦੀ ਹੈ, ਸਵੇਰ ਦੇ ਬੈਠੇ ਭੁੱਖੇ ਯਾਰ, ਰੋਟੀ ਨਹੀਂ ਪੁੱਛੀ ਇਹਨਾਂ ਨੇ, ਇਹਨਾਂ ਦੇ ਘਰ ਆਪਾਂ ਕੀ ਲੈਣਾ ਹੈ, ਇਹ ਰੋਟੀ ਨਹੀਂ ਪੁੱਛੀ ਇਹਨਾਂ ਨੇ। ਅਤੇ ਜੇ ਤਾਂ ਮਨ ਜੁੜਿਆ ਆ, ਤਾਂ ਮਨ ਕੀ ਕਹਿੰਦਾ, ਦੇਖੋ ਮਨ ਜੁੜਿਆ, ਕੰਨਾਂ 'ਚ ਬੂਝੇ ਦਿੱਤੇ ਆ, ਸਰੀਰ ਦੀ ਆਵਾਜ਼ ਨਹੀਂ ਸੁਣੀ, ਅਤੇ ਸਰੀਰ ਨੂੰ ਕੀ ਕਹਿੰਦਾ, ਕਹਿੰਦਾ ਉਹ ਗੱਲ ਸੁਣੋ, ਐਵੇਂ ਰੌਲਾ ਪਾਈ ਜਾਂਦਾ, ਜਦੋਂ ਵਕਤ ਆਊਗਾ ਜਦੋਂ ਪਰਮਾਤਮਾ ਨੇ ਦੇਣੀ ਉਦੋਂ ਹੀ ਮਿਲਣੀ ਹੈ। ਇਹ ਮਨ ਦੀ ਆਵਾਜ਼ ਆਈ ਹੈ, ਕਦੋਂ, ਜੇ ਜੁੜਿਆ ਤਾਂ, ਜੇ ਨਹੀਂ ਜੁੜਿਆ ਉੱਠਿਆ ਨਾ, ਤੁਹਾਡੇ ਸਵੇਰ ਦੇ ਬੈਠਾ ਤੁਸੀਂ ਭੁੱਖਿਆ ਮਾਰ ਰਹੇ, ਸਵੇਰ ਰੋਟੀ ਨਹੀਂ ਪੁੱਛੀ, ਕਿੱਦਾਂ ਦੇ ਬੰਦੇ ਤੁਸੀਂ, ਉਹਨਾਂ ਦੇ ਗੱਲ ਪੈਣ ਨੂੰ ਫਿਰਨ ਡਿਆ, ਹੈ ਨਾ। ਤੇ ਜਿਹੜਾ ਬੰਦੇ ਦਾ ਅੰਦਰੋਂ ਬੁਝੇ ਦਿੱਤੇ ਆ, ਨਾਮ ਸਿਮਰਨ ਚੱਲਣ ਡਿਆ, ਉਹਦਾ ਰੋਟੀ ਵੱਲ ਧਿਆਨ ਗਿਆ ਹੀ ਨਹੀਂ। ਠੀਕ ਹੈ, ਤੇ ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਸੋਰੀ ਤੁਸੀਂ ਆਏ ਹੋ ਪਰ ਰੋਟੀ ਨਾ ਲੇਟ ਹੋ ਗਈ ਥੋੜ੍ਹੀ ਜਿਹੀ। ਤੇ ਅੱਗੋਂ ਹੱਸ ਕੇ ਕੀ ਕਹਿੰਦਾ, ਕੋਈ ਗੱਲ ਨਹੀਂ ਭਾਈ ਸਾਹਿਬ, ਜਦੋਂ ਭਾਗਾਂ 'ਚ ਲਿਖੀ ਜਾਣੀ ਉਦੋਂ ਹੀ ਮਿਲਣੀ ਹੈ, ਜਦੋਂ ਸਮਾਂ ਆਉਣਾ ਉਦੋਂ ਹੀ ਮਿਲਣੀ, ਕੋਈ ਗੱਲ ਨਹੀਂ। ਫਿਰ ਕੀ ਆ ਲੇਟ ਹੋ ਗਈ ਤੇ ਤਾਂ ਕਿ ਇਹ ਕੀ ਆ ਕੰਨਾਂ 'ਚ ਬੁਝੇ ਦਿੱਤੇ ਆ। ਕਹਿੰਦਾ ਭਾਵ ਅੰਦਰ ਸਿਮਰਨ ਚੱਲਣ ਡਿਆ, ਸਿਮਰਨ ਨਾਲ ਜੁੜਿਆ ਆ, ਲੱਗੇ ਰਹੋ, ਉਹਨੂੰ ਪਰਵਾਹ ਨਹੀਂ ਕਿਸੇ ਚੀਜ਼ ਦੀ, ਪਰ ਜਿਹੜਾ ਨਹੀਂ ਜੁੜਿਆ ਉਹਦਾ ਧਿਆਨ ਰੋਟੀ ਵੱਲ ਆ। ਠੀਕ ਹੈ, ਨਹੀਂ ਉਹ ਲੱਗਾ ਹੋਇਆ। ਸੋ ਮਨ ਬਿਰਤੀ ਬਣਾਓ, ਮਨ ਬਿਰਤੀ ਜਿਵੇਂ ਦੀ ਮਨ ਬਿਰਤੀ ਬਣਾਓਗੇ ਨਾ ਆਪ ਜੀ, ਆਪ ਜੀ ਆਪਣੇ ਆਪ ਹੀ ਆਨੰਦ ਆਉਣਗਾ, ਐਡੀ ਕੋਈ ਗੱਲ ਨਹੀਂ ਹੈਗੀ, ਸਭ ਕੁਛ ਇਹਦੇ ਅੰਦਰ ਹੀ ਆ। ਠੀਕ ਹੈ, ਨਹੀਂ ਜਿਵੇਂ ਫਰੀਦ ਜੀ ਨੇ ਕਹਿਤਾ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਹਨਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਉਹਦਾ ਮਤਲਬ ਕੀ ਹੈ ਦੇਖੋ, ਰੋਟੀ ਮੇਰੀ ਕਾਠ ਕੀ, ਸਿਆਣੇ ਕਹਿੰਦੇ ਨੇ, ਕਹਿੰਦੇ ਭਗਤ ਫਰੀਦ ਜੀ ਨੇ ਲੱਕੜ ਦੀ ਰੋਟੀ ਬਣਾ ਲਈ ਤੇ ਗਲੇ 'ਚ ਪਾ ਲਈ, ਚੱਕ ਮਾਰਦੇ ਰਹਿੰਦੇ ਹੁੰਦੇ ਸਨ। ਉਹ ਗੁਰੂ ਪਿਆਰਿਓ, ਕਿਤੇ ਨਹੀਂ ਭਗਤ ਫਰੀਦ ਜੀ ਨੇ ਲੱਕੜ ਦੀ ਰੋਟੀ ਬਣਾਈ, ਕਿਤੇ ਨਹੀਂ ਲੱਕੜ ਦੀ ਰੋਟੀ ਖਾਧੀ ਫਰੀਦ ਜੀ ਨੇ। ਠੀਕ ਹੈ ਬਈ, ਹੁਣ ਇੱਧਰ ਕਹਿੰਦੇ ਨੇ ਭਗਤ ਫਰੀਦ ਜੀ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਹਨਾਂ ਖਾਧੀ ਚੱਪੜੀ ਘਣੇ ਸਣਗੇ ਦੁੱਖ। ਤੇ ਅਗਲੀ ਪੰਕਤੀ ਫਿਰ ਲਿਖਣ ਡੇ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ, ਜੀ ਆਪੇ ਕਹਿਣ ਡੇ ਨੇ ਖਾ, ਆਪੇ ਕਹਿਣ ਡੇ ਨੇ ਖਾਣੀ ਨਹੀਂ। ਸੋ ਧਿਆਨ ਨਾਲ, ਰੋਟੀ ਮੇਰੀ ਕਾਠ ਕੀ, ਕਾਠ ਪਤਾ ਕਿਹਨੂੰ ਕਹਿੰਦੇ, ਲੱਕੜ ਨੂੰ ਕਹਿੰਦੇ। ਜਿਹੜੀ ਲੱਕੜ ਹੈ ਨਾ, ਉਹਦਾ ਚੱਕ ਨਹੀਂ ਵੱਜਦਾ ਤੇ ਕਦੀ ਭੁੱਖ ਨਹੀਂ ਮਿਟਾਉਂਦੀ ਉਹ। ਤੇ ਭਗਤ ਫਰੀਦ ਜੀ ਦੇ ਕਹਿੰਦੇ, ਜਿਹੜੀਆਂ ਤਿਸ਼ਨਾਵਾਂ, ਜਿਹੜੀਆਂ ਭਾਵਨਾ ਨਾ, ਇਹ ਲੱਕੜ ਦੀ ਰੋਟੀ ਵਰਗੀਆਂ ਨੇ। ਜਿਵੇਂ ਲੱਕੜ ਦੀ ਰੋਟੀ ਨੂੰ ਚੱਕ ਨਹੀਂ ਵੱਜਦਾ ਤੇ ਭੁੱਖ ਨਹੀਂ ਮਿਟਦੀ, ਕਹਿੰਦੇ ਏਦਾਂ ਇਹ ਤਿਸ਼ਨਾਵਾਂ ਭਾਵਨਾ ਨੂੰ ਕਦੀ ਚੱਕ ਨਹੀਂ ਵੱਜਦਾ ਤੇ ਕਦੀ ਮਨ ਦੀ ਭੁੱਖ ਇਹਨਾਂ ਨਾਲ ਨਹੀਂ ਮਿਟਦੀ। ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਲਾਵਣ ਕਿਹਨੂੰ ਕਹਿੰਦੇ ਆ, ਸਬਜ਼ੀ ਨੂੰ। ਹੁਣ ਸਬਜ਼ੀ ਕੀ ਹੈ, ਸਬਜ਼ੀ ਦਾ ਰੋਟੀ ਸਵਾਦ ਲੱਗਦੀ ਹੈ। ਤੇ ਭਗਤ ਫਰੀਦ ਜੀ ਕੀ ਕਹਿੰਦੇ, ਕਹਿੰਦੇ ਇਹ ਜਿਹੜੇ ਸੰਸਾਰ ਦੇ ਪਦਾਰਥ ਨੇ ਨਾ, ਤ੍ਰਿਸ਼ਨਾਵਾਂ ਨੇ, ਭਾਵਨਾ ਨੇ, ਇਹ ਕਿਉਂ ਵਧੀ ਜਾਣਦੀਆਂ ਨੇ, ਲਾਵਣ ਮੇਰੀ ਭੁੱਖ। ਕਹਿੰਦੇ ਜਿਹੜੀ ਮੇਰੀ ਭੁੱਖ ਆ ਨਾ ਇਹਨਾਂ ਨੂੰ ਪਾਉਣ ਦੀ, ਕਹਿੰਦੇ ਸਬਜ਼ੀ ਆ ਤਾਂ ਕਰਕੇ ਮੈਨੂੰ ਸਵਾਦ ਲੱਗਦੀਆਂ ਤ੍ਰਿਸ਼ਨਾਵਾਂ ਤੇ ਭਾਵਨਾ। ਫਿਰ ਕੀ ਕਹਿੰਦੇ, ਜਿੰਨਾ ਖਾਧੀ ਚੋਪੜੀ ਘਣੇ ਸਣਗੇ ਦੁੱਖ। ਕਿਹੜੀ ਚੋਪੜੀ, ਰੋਟੀ ਦੀ ਨਹੀਂ ਗੱਲ ਕੀਤੀ ਬਈ, ਵਿਚਾਰ ਕਰਨਾ ਕਿੱਦਾਂ ਉਹਨਾਂ ਨੇ ਗੱਲ ਕੀਤੀ, ਜਿੰਨਾ ਖਾਧੀ ਚੋਪੜੀ। ਹੁਣ ਇੱਕ ਬੰਦਾ ਆ, ਸੁੱਕੀ ਰੋਟੀ ਸਾਰਾ ਦੇ ਭਾਗਾਂ 'ਚ ਲਿਖੀ ਹੈ, ਭਾਵੇਂ ਝੁੱਗੀ 'ਚ ਰਹਿਣ ਡਿਆ ਤੇ ਭਾਵੇਂ ਕਿਤੇ ਮਲ 'ਚ ਰਹਿਣ ਡਿਆ, ਸੁੱਕੀ ਰੋਟੀ ਸਾਰਿਆਂ ਦੇ ਘਰ ਬਣਦੀ, ਪੱਕਦੀ ਸੁੱਕੀ ਸਾਰਿਆਂ ਦੇ ਘਰ ਪਹਿਲਾਂ। ਫਿਰ ਕੀ ਕਰਦਾ, ਉੱਤੇ ਘਿਓ ਲਾ ਦੇਈਦਾ ਚੋਪੜ ਦੀ ਦੀ, ਹੈ ਨਾ। ਤੇ ਇੱਥੇ ਫਿਰ ਕਹਿੰਦੇ ਪ੍ਰੀਤ ਜੀ, ਕਹਿੰਦੇ ਵੀ ਸਭ ਦੇ ਭਾਗਾਂ 'ਚ ਜੋ ਕੁਛ ਲਿਖਿਆ ਉਹਨੂੰ ਮਿਲਣਾ ਹੈ, ਪਰ ਜਿਹੜੇ ਚੋਪੜ ਚੋਪੜ ਕੇ ਖਾਣ ਡਿਆ ਨਾ, ਕਿੱਦਾਂ ਵੀ ਮੈਨੂੰ ਆਹ ਵੀ ਮਿਲ ਜਾਏ, ਮੈਨੂੰ ਆਹ ਵੀ ਮਿਲ ਜਾਓ ਚੋਪਣ ਦਾ, ਉੱਤੋਂ ਦੀ ਹੋਰ ਲਾਉਣ ਡਿਆ ਨੇ ਮਸਾਲੇ ਤੇ ਸ਼ਾਵਾਂ ਭਾਵਨਾ ਦੇ। ਕਹਿੰਦੇ ਜਿਹੜੇ ਇੱਦਾਂ ਦੇ ਖਾਣਗੇ ਨਾ, ਘਣੇ ਸਹਿਣਗੇ ਦੁੱਖ, ਉਹ ਦੁੱਖ ਸਹਿਣਗੇ। ਫਿਰ ਕਹਿੰਦੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ। ਰੁੱਖੀ ਸੁੱਖੀ ਕਿਹੜੀ, ਇਸ਼ਾਰਾ ਕਰਦੇ ਆ, ਕਹਿਣ ਲੱਗੇ ਭਈ ਇੱਦਾਂ ਕਰ, ਜੋ ਪਰਮਾਤਮਾ ਦੇ ਦਰ ਤੋਂ ਤੈਨੂੰ ਮਿਲਦਾ ਨਾ, ਭਾਣੇ 'ਚ ਰਿਹਾ ਕਰ, ਜੋ ਤੁਸੀਂ ਭਾਵੇ ਨਾਨਕਾ, ਸਹੀ ਗੱਲ ਚੰਗੀ, ਭਾਣੇ 'ਚ ਰਹਿ, ਜੋ ਮਿਲਦਾ ਉਹਦੇ 'ਚ ਖੁਸ਼ ਰਹਿ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ। ਠੰਡਾ ਪਾਣੀ ਕਿਹੜਾ, ਧਿਆਨ ਦੇਣਾ, ਪਾਣੀ ਨਾਮ ਨੂੰ ਕਹਿੰਦੇ, ਬਾਣੀ 'ਚ ਪੜੋ, ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਕਿਹੜਾ ਮਲ ਤੋਂ ਰਹਿਤ ਜਲਿਆ ਨਾ, ਉਹ ਪਰਮਾਤਮਾ ਦਾ ਨਾਮ ਆ। ਮਜਨ ਕਰਤ, ਕਹਿੰਦੇ ਤੁਸੀਂ ਨਹਾਉਂਦੇ ਹੀ ਤੇਰੇ ਸਾਰੇ ਕਾਜ ਪੂਰੇ ਹੋ ਜਾਣਗੇ, ਉਹ ਕਰ। ਸੁੱਕੀ ਕਹਿਣ ਲੱਗੇ ਆਪ ਜੀ ਨੂੰ ਕਿ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਜੋ ਭਾਣ 'ਚ ਰਹਿ ਕੇ ਤੇ ਨਾਮ ਸਿਮਰਨ ਕਰ, ਦੇਖ ਪਰਾਈ ਚੁੱਪੜੀ ਨਾ ਤਰਸਾਏ ਜੀਓ। ਆ ਲੋਕਾਂ ਦੀਆਂ ਐਸ਼ੋ ਆਰਾਮਾਂ ਵੇਖ ਵੇਖ ਕੇ ਨਾ ਆਪਣਾ ਮਨ ਨਾ ਤਰਸਾਇਆ ਕਰ, ਨਾਮ ਸਿਮਰਨ ਕਰ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਤੁਹਾਡਿਆਂ ਚਰਨਾਂ 'ਚ ਬੇਨਤੀ ਆ ਕਿ ਅੱਜ ਆਪਾਂ ਦਿਹਾੜਾ ਮਨਾਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ 350 ਦਿਹਾੜਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਤੁਹਾਡੇ ਚਰਨਾਂ 'ਚ ਬੇਨਤੀ, ਗੁਰੂ ਦੇ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਨੂੰ ਪੜ੍ਹੋ, ਪਿਆਰ ਨਾਲ ਪੜ੍ਹੋ, ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰੋ। ਗੁਰੂ ਗ੍ਰੰਥ ਸਾਹਿਬ ਜੀ ਇੱਕੋ ਗੱਲ ਕਹਿੰਦੇ ਆ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ, ਨਾਮ ਸਿਮਰਨ ਕਰੋ ਸੁਮਿਟ ਭਾਗੇ ਹੋ। ਸਮਾਂ ਹੋ ਗਿਆ, ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।